ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਭਾਗ ਚੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪਰਵਾਨ ਗਣੀ ਸੇਈ ਇਹ ਆਏ ਪਰਵਾਨ ਗਣੀ ਸੇਈ ਇਹ ਆਏ ਸਫਲਤ ਨਾ ਕੇ ਕੰਮ ਮੇਰੇ ਰਾਮ ਮੇਰੇ ਰਾਮ ਹਰ ਜਨ ਕੈ ਹੋ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਜਨਮ ਮਰਨ ਤੋਂ ਹੂੰ ਮੈਂ ਨਾਹੀ ਜਨਮ ਮਰਨ ਤੋਂ ਹੂੰ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ ਧਨ ਧਨ ਨੇ ਉਹਨਾਂ ਦੀਆਂ ਮਾਵਾਂ ਜੇ ਨਾ ਦੇ ਧਨ ਧਨ ਨੇ ਉਹਨਾਂ ਦੀਆਂ ਮਾਵਾਂ ਜੇ ਨਾ ਦੇ ਬਚੇ ਨਾਮ ਜਪ ਦੇ
ਧਨ ਧਨ ਨੇ ਉਹਨਾਂ ਦੀਆਂ ਮਾਵਾਂ ਜੇ ਨਾ ਦੇ ਜਪ ਦੇ ਧਨ ਧਨ ਨੇ ਉਹਨਾਂ ਦੀਆਂ ਮਾਵਾਂ ਜੇ ਨਾ ਦੇ ਬਚੇ ਨਾਮ ਜਪ ਦੇ
ਧਨ ਧਨ ਨੇ ਉਹਨਾਂ ਦੀਆਂ ਮਾਵਾਂ ਜੇ ਨਾ ਦੇ ਬਚੇ ਨਾਮ ਜਪ ਦੇ ਧਨ ਧਨ ਨੇ ਉਹਨਾਂ ਦੀਆਂ ਮਾਵਾਂ ਜੇ ਨਾ ਦੇ ਬਚੇ ਨਾਮ ਜਪ ਦੇ
ਧਨ ਧਨ ਨੇ ਉਹਨਾਂ ਦੀਆਂ ਮਾਵਾਂ ਜੇ ਨਾ ਦੇ ਬਚੇ ਨਾਮ ਜਪ ਦੇ ਧਨ ਧਨ ਨੇ ਉਹਨਾਂ ਦੀਆਂ ਮਾਵਾਂ
ਨਾਮ ਜਪ ਦੇ ਪਿਆਰਿਓ ਜੇ ਨਾ ਦੇ ਬਚੇ ਨਾਮ ਜਪ ਦੇ
ਪਿਆਰਿਓ ਜੇ ਨਾ ਦੇ ਬਚੇ ਨਾਮ ਜਪ ਦੇ ਪਿਆਰਿਓ ਜੇ ਨਾ ਦੇ ਨਾਮ ਜਪ ਦੇ
ਪਿਆਰੇ ਦੀ ਨਾਮ ਜਪ ਦੇ ਪਿਆਰੇ ਦੀ ਜੇ ਨਾ ਦੇ ਬਚੇ ਨਾਮ ਜਪ ਦੇ
ਪਿਆਰੇ ਜੀ ਜੇ ਨਾ ਦੇ ਬਚੇ ਨਾਮ ਜਪ ਦੇ ਪਿਆਰੇ ਜੀ ਜੇ ਨਾ ਦੇ ਬਚੇ ਨਾਮ ਜਪ ਦੇ
ਧਨ ਧਨ ਨੇ ਉਹਨਾਂ ਦੀਆਂ ਮਾਵਾਂ ਜੇ ਨਾ ਦੇ ਬਚੇ ਨਾਮ ਜਪ ਦੇ ਧਨ ਧਨ ਨੇ ਉਹਨਾਂ ਦੀਆਂ ਮਾਵਾਂ ਜੇ ਨਾ ਦੇ ਬਚੇ ਨਾਮ ਜਪ ਦੇ
ਧਨ ਧਨ ਨੇ ਉਹਨਾਂ ਦੀਆਂ ਮਾਵਾਂ ਜੇ ਨਾ ਦੇ ਬਚੇ ਨਾਮ ਜਪ ਦੇ ਧਨ ਤਨ ਤਨ ਨੇ ਉਹਨਾਂ ਦੀਆਂ ਮਾਮ ਜਿਨ੍ਹਾਂ ਦੇ ਬਤੇ ਨਾਮ ਜਪਦੇ
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਰਬੱਤ ਸਾਧ ਸੰਗਤ ਬੜੇ ਹੀ ਪਿਆਰ ਸਹਿਤ ਸਤਿਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹੋ। ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਕਰਕੇ ਗੁਰੂ ਕੀਆਂ ਆਸੀਸਾਂ ਗੁਰੂ ਕੀਆਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰ ਰਹੇ ਹੋ। ਸੁਦਾਸਾਂ ਤੋਂ ਪਹਿਲਾਂ ਆਪ ਜੀ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਤਿਨਾਂ ਦੇ ਪਾਸੋਂ ਸਤਿਗੁਰੂ ਮਹਾਰਾਜ ਦੀ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਗੁਰਮਤਿ ਵਿਚਾਰਾਂ ਬੜੇ ਹੀ ਪਿਆਰ ਸਤ ਸਰਵਣ ਕਰ ਰਹੇ ਸੀ। ਉਪਰੰਤ ਗੁਰੂ ਕੇ ਇਤਿਹਾਸ ਗੁਰੂ ਘਰ ਦੀ ਮਹਿਮਾ ਨੂੰ ਸਰਵਣ ਕਰਨ ਵਾਸਤੇ ਸੰਗਤ ਦੇ ਰੂਪ ਦੇ ਵਿੱਚ ਜੁੜ ਕਰਕੇ ਬੈਠੇ ਹੋ। ਸਤਿਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਬਚਨ ਹਨ, ਗੁਰਸਿੱਖ ਹਰ ਬੋਲੋ ਹਰ ਗਾਵੋ ਲੈ ਗੁਰਮਤ ਹਰ ਜਪਣੇ। ਜਿਹੜੇ ਗੁਰਸਿੱਖ ਹਨ ਗੁਰੂ ਦੇ ਬਚਨਾਂ ਦੇ ਅਨੁਸਾਰ ਚੱਲਣ ਵਾਲੇ ਨੇ, ਉਹ ਪਰਮੇਸ਼ਰ ਦਾ ਨਾਮ ਜਪਦੇ ਨੇ, ਪਰਮੇਸ਼ਰ ਦੇ ਗੁਣ ਗਾਉਂਦੇ ਨੇ ਤੇ ਗੁਰੂ ਦੀ ਮਤ ਦੇ ਅਨੁਸਾਰ ਆਪਣਾ ਜੀਵਨ ਚਲਾਉਂਦੇ ਨੇ। ਜੋ ਉਪਦੇਸ਼ ਸੁਣੇ ਗੁਰ ਕੇਰਾ ਸੂਜਨ ਪਾਵੇ ਹਰ ਸੁਖ ਘਣੇ, ਤੇ ਜਿਹੜਾ ਉਪਦੇਸ਼ ਗੁਰੂ ਦਾ ਸੁਣਦੇ ਨੇ ਉਹਨੂੰ ਮੰਨਦੇ ਨੇ, ਗੁਰੂ ਦਾ ਉਪਦੇਸ਼ ਮੰਨ ਕਰਕੇ ਫਿਰ ਸਾਧ ਸੰਗਤਰੀ ਜਿਹੜੇ ਸੁਖ ਨੇ ਪਰਮਾਤਮਾ ਦੇ ਨਾਮ ਦੇ ਸੁਖ ਉਹ ਸਾਰੇ ਪ੍ਰਾਪਤ ਕਰਦੇ ਹਨ। ਉਹ ਵਿਰਲੇ ਨੇ ਜਿਹੜੇ ਗੁਰੂ ਕੇ ਬਚਨਾਂ ਦੀ ਕਮਾਈ ਕਰਦੇ ਨੇ, ਸਾਡੇ ਵਰਗੇ ਸੁਣਨ ਵਾਲੇ ਬਹੁਤ ਨੇ ਪਰ ਜਿਹੜੇ ਮੰਨਣ ਵਾਲੇ ਉਹ ਬਹੁਤ ਘੱਟ ਹਨ। ਵਿਰਲੇ ਨੇ ਜਿਹੜੇ ਗੁਰੂ ਕੇ ਬਚਨਾਂ ਦੀ ਕਮਾਈ ਕਰਦੇ ਨੇ, ਨਹੀਂ ਤੇ ਸਾਧ ਸੰਗਤਰੀ ਮਨੁੱਖ ਗੁਰੂ ਦੇ ਬਚਨਾਂ ਨੂੰ ਸੁਣਦਾ ਹੈ, ਸਮਾਂ ਤੇ ਸਫਲਾ ਹੋ ਜਾਂਦਾ ਪਰ ਜੀਵਨ ਸਫਲਾ ਨਹੀਂ ਹੁੰਦਾ। ਸਾਧ ਸੰਗਤਰੀ ਹਰ ਇੱਕ ਮਨੁੱਖ ਦੀ ਵੱਖਰੀ ਵੱਖਰੀ ਕੀਮਤ ਪਾਈ ਜਾਂਦੀ ਹੈ। ਕਹਿੰਦੇ ਜਿਵੇਂ ਇੱਕ ਵਾਰ ਕੋਈ ਪਿੰਡ ਦੇ ਵਿੱਚ ਖਿਡੌਣੇ ਵੇਚਣ ਵਾਲਾ ਆਇਆ, ਜਦੋਂ ਖਿਡੌਣੇ ਵੇਚਣ ਵਾਲਾ ਆਇਆ ਤੇ ਕਿਸੇ ਖਰੀਦਦਾਰ ਨੇ ਖਿਡੌਣੇ ਦੀ ਕੀਮਤ ਪੁੱਛੀ, ਉਹਨੇ ਇੱਕ ਖਿਡੌਣੇ ਦੀ ਕੀਮਤ 5 ਰੁਪਈਏ, ਦੂਜੇ ਦੀ 10 ਰੁਪਈਏ, ਤੀਜੇ ਦੀ 15 ਰੁਪਈਏ ਜਦੋਂ ਵੱਖਰੀ ਵੱਖਰੀ ਕੀਮਤ ਦੱਸੀ, ਖਰੀਦਦਾਰ ਬੜਾ ਹੈਰਾਨ ਹੋਇਆ, ਕਹਿਣ ਲੱਗਾ ਇੱਕੋ ਜਿਹੇ ਖਿਡੌਣੇ ਨੇ, ਇੱਕੋ ਜਿਹੇ ਇਹਨਾਂ ਨੂੰ ਮਿੱਟੀ ਲੱਗੀ ਹੋਈ ਹੈ ਪਰ ਕੀਮਤ ਦਾ ਅੰਤਰ ਹੈ। ਉਹਨੇ ਆਖਿਆ ਵੀ ਉਹ ਕਿਵੇਂ? ਕਹਿਣ ਲੱਗਾ ਵੀ ਦੱਸ ਇਹਨਾਂ ਵਿੱਚ ਫਰਕ ਕੀ ਹੈ। ਨਹੀਂ ਵੇਚਣ ਵਾਲਾ ਸੀ, ਉਹਨੇ ਇੱਕ ਗੋਲੀ ਲਈ, ਇੱਕ ਖਿਡੌਣੇ ਦੇ ਜਿਹੜਾ 5 ਰੁਪਏ ਦਾ ਸੀ ਉਹਦੇ ਇੱਕ ਕੰਨ ਦੇ ਵਿੱਚ ਗੋਲੀ ਪਾਈ, ਦੂਜੇ ਕੰਨ ਦੇ ਵਿੱਚ ਦੀ ਬਾਹਰ ਨਿਕਲ ਗਈ। ਕਹਿਣ ਲੱਗਾ ਭਾਈ ਇਹਦੀ 5 ਰੁਪਈਏ ਕੀਮਤ ਹੈ। ਕਹਿਣ ਲੱਗਾ ਫਿਰ ਦੂਜੇ ਦੀ 10 ਰੁਪਈਏ ਕਿਉਂ ਹੈ? ਕਹਿੰਦੇ ਦੂਜੇ ਖਿਡੌਣੇ ਦੇ ਕੰਨ ਦੇ ਵਿੱਚ ਉਹਨੇ ਗੋਲੀ ਪਾਈ, ਉਹ ਕੰਨ ਦੇ ਰਾਹੀਂ ਗੋਲੀ ਉਹਦੇ ਪੇਟ ਵਿੱਚ ਚਲੇ ਗਈ, ਉਹਨੇ ਖੜਕਾਇਆ, ਕੁਝ ਸਮਾਂ ਉਹਦੀ ਗੋਲੀ ਖੜਕੀ ਤੇ ਮੁੜ ਕੇ ਉਹ ਮੂੰਹ ਦੇ ਰਾਹੀਂ ਬਾਹਰ ਨਿਕਲ ਗਈ। ਕਹਿਣ ਲੱਗਾ ਇਹਦੀ 10 ਰੁਪਈਏ ਕੀਮਤ ਹੈ। ਜਿਹੜਾ ਤੀਜਾ ਖਿਡੌਣਾ ਉਹਦੇ ਕੰਨ ਦੇ ਵਿੱਚ ਗੋਲੀ ਪਾਈ, ਗੋਲੀ ਉਹਦੇ ਪੇਟ ਦੇ ਵਿੱਚ ਜਾ ਕੇ ਇਹੋ ਜਿਹੀ ਜਗ੍ਹਾ ਤੇ ਟਿਕ ਕੇ ਬੈਠ ਗਈ, ਉਹਨੇ ਖਿਡੌਣੇ ਨੂੰ ਹਿਲਾਇਆ, ਪੁੱਠਿਆਂ ਸਿੱਧਿਆਂ ਕੀਤਾ ਪਰ ਉਹਦੇ ਅੰਦਰੋਂ ਉਹ ਗੋਲੀ ਬਾਹਰ ਨਾ ਆਈ। ਕਹਿਣ ਲੱਗਾ ਭਾਈ ਇਸੇ ਵਾਸਤੇ ਇਸ ਖਿਡੌਣੇ ਦੀ 15 ਰੁਪਈਏ ਕੀਮਤ ਹੈ। ਕੋਈ ਰੱਬ ਦਾ ਪਿਆਰਾ ਲਾਗੇ ਖੜਾ ਵੇਖਦਾ ਸੀ, ਉਹ ਕਹਿਣ ਲੱਗਾ ਬਿਲਕੁਲ ਸਹੀ ਗੱਲ ਹੈ ਬਈ, ਸੰਗਤ ਦੇ ਵਿੱਚ ਵੀ ਇਹੋ ਜਿਹੇ ਜੀਵ ਹੁੰਦੇ ਨੇ ਜਿਹੜੇ ਇੱਕ ਕੰਨ ਦੇ ਰਾਹੀਂ ਗੱਲ ਸੁਣਦੇ ਨੇ ਤੇ ਦੂਜੇ ਕੰਨ ਦੇ ਰਾਹੀਂ ਜਾ ਕੇ ਕੱਢ ਦਿੰਦੇ ਨੇ। ਸਾਧ ਸੰਗਤ ਜੀ ਉਹਨਾਂ ਤੇ ਬਹੁਤਾ ਅਸਰ ਨਹੀਂ, ਉਹਨਾਂ ਦੀ ਪਰਮਾਤਮਾ ਦੇ ਘਰ ਦੇ ਵਿੱਚ ਕੋਈ ਬਹੁਤੀ ਵੱਡੀ ਕੀਮਤ ਨਹੀਂ ਪੈਂਦੀ। ਤੇ ਦੂਜੇ ਉਹ ਲੋਕ ਨੇ ਜਿਹੜੇ ਗੱਲ ਨੂੰ ਸੁਣ ਲੈਂਦੇ ਨੇ, ਕੰਨ ਦੇ ਰਾਹੀਂ ਅੰਦਰ ਚਲੇ ਜਾਂਦੀ, ਪੇਟ ਵਿੱਚ ਜਾ ਕੇ ਖੜਕਦੀ ਹੈ। ਫਿਰ ਸਾਧ ਸੰਗਤ ਜੀ ਕਿਸੇ ਨਾਲ ਬਹਿਸ ਕਰਕੇ, ਬਹਿਸ ਵਸਾਈਆ ਕਰਕੇ ਉਹ ਗੱਲ ਮੁੱਖ ਦੇ ਰਾਹੀਂ ਬਾਹਰ ਨਿਕਲ ਜਾਂਦੀ ਹੈ ਪਰ ਅਸਰ ਨਹੀਂ ਕਰਦੇ, ਉਹ ਦੂਜੇ ਤਰੀਕੇ ਦੇ ਲੋਕ ਨੇ। ਤੀਜੇ ਲੋਕ ਉਹ ਮੰਨੇ ਜਾਂਦੇ ਨੇ ਜਿਹੜੇ ਗੁਰੂ ਦੇ ਬਚਨਾਂ ਨੂੰ ਕੰਨਾਂ ਦੇ ਰਾਹੀਂ ਸੁਣ ਲੈਂਦੇ ਨੇ, ਅੰਦਰ ਟਕਾ ਲੈਂਦੇ ਨੇ, ਨਾ ਤੇ ਉਹਨੂੰ ਮੁੱਖ ਦੇ ਰਾਹੀਂ ਬਾਹਰ ਕੱਢਦੇ ਨੇ ਨਾ ਦੂਜੇ ਕੰਨ ਦੇ ਰਾਹੀਂ ਬਾਹਰ ਕੱਢਦੇ ਹਨ। ਉਸ ਗੁਰੂ ਦੇ ਬਚਨਾਂ ਦੇ ਅਨੁਸਾਰ ਚੱਲ ਕੇ ਫਿਰ ਆਪਣਾ ਜੀਵਨ ਚਲਾਉਣ ਦਾ ਯਤਨ ਕਰਦੇ ਨੇ ਬਈ ਸਤਿਗੁਰਾਂ ਨੇ ਸਾਨੂੰ ਆਹ ਬਚਨ ਕੀਤਾ ਸੀ, ਉਸ ਬਚਨ ਦੇ ਅਨੁਸਾਰ ਆਪਣਾ ਜੀਵਨ ਚਲਾ ਲਈਏ। ਤੇ ਜਿਹੜੇ ਗੁਰੂ ਦੇ ਬਚਨਾਂ ਦੇ ਅਨੁਸਾਰ ਆਪਣਾ ਜੀਵਨ ਚਲਾ ਲੈਂਦੇ ਨੇ ਉਹਨਾਂ ਦਾ ਲੋਕ ਪਰਲੋਕ ਸਵਾਰਿਆ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜੋ ਉਪਦੇਸ਼ ਸੁਣੇ ਗੁਰ ਕੇਰਾ ਸੋ ਜਨ ਪਾਵੇ ਹਰ ਸੁਖ ਘਣੇ ਭਾਈ। ਉਹ ਜਿਹੜੇ ਜਨ ਨੇ ਉਹ ਜਿਹੜੇ ਪਿਆਰੇ ਨੇ ਉਹ ਪਰਮਾਤਮਾ ਦੇ ਨਾਮ ਰੂਪੀ ਸੁੱਖ ਨੂੰ ਪ੍ਰਾਪਤ ਕਰ ਲੈਂਦੇ ਨੇ, ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ ਜਿਹੜੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨ ਲੈਂਦੇ ਨੇ। ਫਿਰ ਸਤਿਗੁਰੂ ਜੀ ਕਹਿੰਦੇ ਧੰਨ ਸੋ ਵੰਸ਼ ਧੰਨ ਸੋ ਪਿਤਾ ਧੰਨ ਸੋ ਮਾਤਾ ਜਿਨ ਜਨ ਜਣੇ। ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਇਹੋ ਜਿਹੇ ਰੱਬ ਦੇ ਭਗਤ ਰੱਬ ਦੇ ਪਿਆਰਿਆਂ ਨੂੰ ਜਨਮ ਦਿੱਤਾ ਹੈ ਉਹ ਜਿਹੜੀ ਵੰਸ਼ ਹੈ ਉਹ ਜਿਹੜੀ ਕੁਲ ਹੈ ਉਹ ਵੀ ਧੰਨਤਾ ਦੇ ਯੋਗ ਹੈ। ਜਿਵੇਂ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਸਾਧ ਸੰਗਤ ਦੀ ਸਰੀਰ ਕਰਕੇ ਸੰਸਾਰ ਦੇ ਵਿੱਚੋਂ ਗਿਆ ਹੋਇਆ ਵੀ ਸੈਂਕੜੇ ਸਾਲ ਹੋ ਗਏ ਪਰ ਅੱਜ ਵੀ ਬੇਦੀ ਕੁਲ ਕਹਿ ਕੇ ਸਾਧ ਸੰਗਤ ਜੀ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਜੀ ਇਹ ਬੇਦੀ ਕੁਲ ਦੇ ਵਿੱਚੋਂ ਨੇ। ਬੇਦੀ ਕੁਲ ਦਾ ਸਤਿਕਾਰ ਕੀਤਾ ਜਾਂਦਾ ਭੱਲੇ ਕੁਲ ਦਾ ਸਤਿਕਾਰ ਕੀਤਾ ਜਾਂਦਾ ਹੈ ਕਿ ਭੱਲਿਆਂ ਦੇ ਵਿੱਚੋਂ ਗੁਰੂ ਅਮਰਦਾਸ ਸਾਹਿਬ ਜੀ ਹੋਏ ਤੇ ਸਤਿਗੁਰਾਂ ਦੀ ਗੁਰਬਾਣੀ ਕਹਿੰਦੇ ਭਾਈ ਉਹ ਵੰਸ਼ ਵੀ ਧੰਨਤਾ ਯੋਗ ਹੋ ਜਾਂਦੀ ਹੈ ਧੰਨ ਸੋ ਪਿਤਾ ਉਹ ਪਿਤਾ ਵੀ ਧੰਨਤਾ ਦੇ ਯੋਗ ਹੈ ਜਿਹਦੇ ਘਰ ਦੇ ਵਿੱਚ ਰੱਬ ਦੇ ਪਿਆਰਿਆਂ ਦਾ ਜਨਮ ਹੁੰਦੇ ਧੰਨ ਸੋ ਮਾਤਾ ਉਹ ਮਾਤਾ ਵੀ ਜਿਹੜੀ ਧੰਨਤਾ ਦੇ ਯੋਗ ਹੋ ਜਾਂਦੀ ਸਤਿਕਾਰ ਯੋਗ ਹੋ ਜਾਂਦੀ ਪੂਜਣ ਯੋਗ ਹੋ ਜਾਂਦੀ ਹੈ ਜਿਨ ਜਨ ਜਣੇ ਜਿਨ੍ਹਾਂ ਨੇ ਰੱਬ ਦੇ ਪਿਆਰਿਆਂ ਨੂੰ ਭਗਤਾਂ ਨੂੰ ਪਰਮੇਸ਼ਰ ਦੇ ਬੰਦਗੀ ਕਰਨ ਵਾਲਿਆਂ ਨੂੰ ਜਨਮ ਦਿੱਤਾ। ਸਾਧ ਸੰਗਤ ਜੀ ਉਹ ਮਾਤਾਵਾਂ ਧੰਨਤਾ ਦੇ ਯੋਗ ਨੇ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਨੇ ਉਹ ਪਰਿਵਾਰ ਧੰਨਤਾ ਦੇ ਯੋਗ ਹੈ ਜਿਨ੍ਹਾਂ ਦੇ ਬੱਚੇ ਗੁਰੂ ਕੀ ਬਾਣੀ ਨਾਲ ਜੁੜਦੇ ਨੇ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਤੇ ਸਾਧ ਸੰਗਤ ਜੀ ਜਿਹੜੇ ਮਨਮੁੱਖ ਨੇ ਤੇ ਉਹਨਾਂ ਦੇ ਬਾਬਤ ਵੀ ਤੁਲਸੀਦਾਸ ਜੀ ਬਚਨ ਕਰਦੇ ਨੇ ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜਨਨੀ ਬਾਂਧ ਰਹੇ ਕਾਹੇ ਗਵਾਵੇ ਨੂਰ। ਮਾਂ ਜੇ ਤੂੰ ਬੱਚੇ ਨੂੰ ਜਨਮ ਦੇਣਾ ਉਹ ਜਨਮ ਲੈਣ ਵਾਲਾ ਬੱਚਾ ਜਾਂ ਤੇ ਦਾਨੀ ਹੋਣਾ ਚਾਹੀਦਾ ਜਾਂ ਭਗਤ ਹੋਣਾ ਚਾਹੀਦਾ ਜਾਂ ਸੂਰਮਾ ਹੋਣਾ ਚਾਹੀਦਾ। ਜੋ ਤੂੰ ਤਿੰਨਾਂ ਦੇ ਵਿੱਚੋਂ ਇੱਕ ਨੂੰ ਜਨਮ ਨਹੀਂ ਦੇ ਸਕਦੀ ਚੰਗੀ ਗੱਲ ਹੈ ਕਿ ਮਾਂ ਤੇਰੀ ਕੁੱਖ ਜਿਹੜੀ ਇਹ ਬੰਦ ਨਹੀਂ ਰਹਿ ਜਾਏ ਭਾਵ ਤੂੰ ਕਿਸੇ ਬੱਚੇ ਨੂੰ ਜਨਮ ਹੀ ਨਾ ਦੇਵੇ। ਸਾਧ ਸੰਗਤ ਜੀ ਜਿਹੜਾ ਮਨਮੁੱਖ ਹੈ ਉਹ ਧਰਤੀ ਤੇ ਭਾਰ ਹੋਇਆ ਕਰਦੇ ਉਹ ਮਾਤਾਵਾਂ ਧੰਨਤਾ ਦੇ ਯੁੱਗ ਸਤਿਕਾਰ ਯੁੱਗ ਨੇ। ਧੰਨ ਮਾਤਾ ਜੀ ਮਾਤਾ ਸੁੰਦਰ ਕੌਰ ਜੀ ਜਿਨ੍ਹਾਂ ਨੇ ਧੰਨ ਧੰਨ ਬਾਬਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਜਨਮ ਦਿੱਤਾ। ਸਾਧ ਸੰਗਤ ਜੀ ਅੱਜ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਹੈ। ਮਾਤਾ ਸੁੰਦਰ ਕੌਰ ਜੀ ਧੰਨ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਮਹਿਲ ਸਾਧ ਸੰਗਤ ਜੀ ਜਿਨ੍ਹਾਂ ਨੇ ਧੰਨ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੇਵਾ ਕੀਤੀ। ਕਹਿੰਦੇ ਇੱਕ ਦਿਨ ਮਾਤਾ ਸੁੰਦਰ ਕੌਰ ਜੀ ਮਨ ਵਿੱਚ ਭਾਵਨਾ ਲੈ ਕੇ ਮਨ ਵਿੱਚ ਪਿਆਰ ਲੈ ਕੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਏ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਕੇ ਬੇਨਤੀ ਲੱਗੇ ਕਰਨ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਵਾਲਿਆਂ ਦੀ ਕਤਾਰ ਹੈ। ਕਤਾਰ ਦੇ ਵਿੱਚ ਮਾਤਾ ਸੁੰਦਰ ਕੌਰ ਜੀ ਆਣ ਕੇ ਖਲੋ ਗਏ। ਜਦੋਂ ਸਮਾਂ ਆਇਆ ਮਾਤਾ ਸੁੰਦਰ ਕੌਰ ਜੀ ਦਾ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਸੁੰਦਰ ਕੌਰ ਜੀ ਨੂੰ ਮਾਤਾ ਜੀ ਨੂੰ ਕਹਿਣ ਲੱਗੇ ਸੁੰਦਰ ਕੌਰ ਜੀ ਤੁਸੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਕੀ ਫਰਿਆਦ ਲੈ ਕੇ ਆਏ ਹੋ ਕੀ ਮੰਗਣਾ ਚਾਹੁੰਦੇ ਹੋ। ਮਾਤਾ ਸੁੰਦਰੀ ਜੀ ਨੇ ਬੜੇ ਪਿਆਰ ਦੇ ਨਾਲ ਬੜੀ ਨਿਮਰਤਾ ਦੇ ਨਾਲ ਨਿਮਾਣੀ ਬਣ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਮੇਰਾ ਦਿਲ ਚਾਹੁੰਦਾ ਹੈ ਕਿ ਮੇਰੀ ਗੋਦੀ ਵਿੱਚ ਲਾਲ ਹੋਵੇ ਮੇਰਾ ਦਿਲ ਚਾਹੁੰਦਾ ਕੋਈ ਮੈਨੂੰ ਮਾਂ ਆਖ ਕੇ ਬੁਲਾਵੇ ਕਿਰਪਾ ਕਰੋ ਮੇਰੀ ਖਾਲੀ ਝੋਲੀ ਨੂੰ ਭਰ ਦਿਓ। ਮਾਤਾ ਸੁੰਦਰੀ ਜੀ ਨੇ ਜਿਵੇਂ ਸੰਗਤਾਂ ਦੇ ਸਾਹਮਣੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੋ ਪਿਆਰ ਨਾਲ ਸਰਵਣ ਕਰੋ ਜੀ। ਉਹ ਮਾਤਾ ਸੁੰਦਰੀ ਗੁਰਾਂ ਦੇ ਕੋਲੇ ਆਣ ਕੇ ਦਿੱਤਾ ਗੁਰੂ ਜੀ ਨੂੰ ਹਾਲ ਜੀ ਸੁਣਾ। ਮਾਤਾ ਸੁੰਦਰੀ ਗੁਰਾਂ ਦੇ ਕੋਲੇ ਆਣ ਕੇ ਦਿੱਤਾ ਗੁਰੂ ਜੀ ਨੂੰ ਹਾਲ ਜੀ ਸੁਣਾ।
ਮਾਤਾ ਸੁੰਦਰੀ ਗੁਰਾਂ ਦੇ ਕੋਲੇ ਆਣ ਕੇ ਦਿੱਤਾ ਗੁਰੂ ਜੀ ਨੂੰ ਹਾਲ ਜੀ ਸੁਣਾ। ਮਾਤਾ ਸੁੰਦਰੀ ਗੁਰਾਂ ਦੇ ਕੋਲੇ ਆਣ ਕੇ ਦਿੱਤਾ ਗੁਰੂ ਜੀ ਨੂੰ ਹਾਲ ਜੀ ਸੁਣਾ।
ਮਾਤਾ ਸੁੰਦਰੀ ਗੁਰਾਂ ਦੇ ਕੋਲੇ ਆਣ ਕੇ ਦਿੱਤਾ ਗੁਰੂ ਜੀ ਨੂੰ ਹਾਲ ਜੀ ਸੁਣਾ। ਮਾਤਾ ਸੁੰਦਰੀ ਗੁਰਾਂ ਦੇ ਕੋਲੇ ਆਣ ਕੇ ਦਿੱਤਾ ਗੁਰੂ ਜੀ ਨੂੰ ਹਾਲ ਸੀ ਸੁਣਾ।
ਮਾਤਾ ਮਾਤਾ ਸੁੰਦਰੀ ਗੋਰਾਂ ਦੇ ਕੋਲੇ ਆਣ ਕੇ ਦਿੱਤਾ ਗੁਰੂ ਜੀ ਨੂੰ ਹਾਲ ਦੀ ਸੁਣਾ ਮਾਤਾ ਸੁੰਦਰੀ ਗੋਰਾਂ ਦੇ ਕੋਲੇ ਆਣ ਕੇ ਦਿੱਤਾ ਗੁਰੂ ਜੀ ਨੂੰ ਹਾਲ ਦੀ ਸੁਣਾ
ਮੇਰ ਕਰੋ ਦੀਨ ਮਾਣੀ ਦਾਸੀ ਆਪ ਦੀ ਮੇਰ ਕਰੋ ਦੀ ਮੇਰ ਕਰੋ ਦੀ ਕਰੋ ਦੀਨ ਮਾਣੀ ਦਾਸੀ ਆਪ ਦੀ ਡਿੱਗੀ ਆਪ ਦੇ ਦੁਆਰੇ ਉਤੇ ਆ ਮੇਰ ਕਰੋ ਦੀਨ ਮਾਣੀ ਦਾਸੀ ਆਪ ਦੀ ਡਿੱਗੀ ਆਪ ਦੇ ਦੁਆਰੇ ਉਤੇ ਆ
ਮੇਰ ਕਰੋ ਦੀਨ ਮਾਣੀ ਦਾਸੀ ਆਪ ਦੀ ਜੀ ਮੇਰ ਕਰੋ ਜੀ ਕਰੋ ਦੀਨ ਮਾਣੀ ਦਾਸੀ ਆਪ ਦੀ ਡੇਗੀ ਆਪ ਦੇ ਦੁਆਰੇ ਉੱਤੇ ਆ ਮੇਰ ਕਰੋ ਦੀਨ ਮਾਣੀ ਦਾਸੀ ਆਪ ਦੀ ਡੇਗੀ ਆਪ ਦੇ ਦੁਆਰੇ ਉੱਤੇ ਆ
ਕਰੋ ਸਦਰਾਂ ਗੁਰੂ ਦੀ ਆਜ ਪੂਰੀਆਂ ਮੈਨੂੰ ਮਾਤਾ ਹੈ ਬਣਨ ਦਾ ਚਾ ਕਰੋ ਸਦਰਾਂ ਗੁਰੂ ਦੀ ਆਜ ਪੂਰੀਆਂ ਮੈਨੂੰ ਮਾਤਾ ਹੈ ਬਣਨ ਦਾ ਚਾ
ਕਰੋ ਸਦਰਾਂ ਗੁਰੂ ਦੀ ਆਜ ਪੂਰੀਆਂ ਮੈਨੂੰ ਮਾਤਾ ਹੈ ਬਣਨ ਦਾ ਚਾ ਕਰੋ ਸਦਰਾਂ ਗੁਰੂ ਜੀ ਅੱਜ ਪੂਰੀਆਂ ਮੈਨੂੰ ਮਾਤਾ ਹੈ ਬਣਨ ਦਾ ਚਾ
ਕਰੋ ਸਦਰਾਂ ਗੁਰੂ ਜੀ ਅੱਜ ਪੂਰੀਆਂ ਮੈਨੂੰ ਮਾਤਾ ਹੈ ਬਣਨ ਦਾ ਚਾ ਕਰੋ ਸਦਰਾਂ ਗੁਰੂ ਜੀ ਅੱਜ ਪੂਰੀਆਂ ਮੈਨੂੰ ਮਾਤਾ ਹੈ ਬਣਨ ਦਾ ਚਾ
ਕਰੋ ਸਦਰਾਂ ਗੁਰੂ ਜੀ ਅੱਜ ਪੂਰੀਆਂ ਮੈਨੂੰ ਮਾਤਾ ਹੈ ਬਣਨ ਦਾ ਚਾ ਕਰੋ ਸਦਰਾਂ ਗੁਰੂ ਜੀ ਅੱਜ ਪੂਰੀਆਂ ਮੈਨੂੰ ਮਾਤਾ ਹੈ ਬਣਨ ਦਾ ਚਾ
ਬੋਲ ਬੋਲ ਕੇ ਖਿਆਲ ਇਹੋ ਆਮਦਾ ਲਾਵਾਂ ਗੋਦ ਵਿੱਚ ਲਾਲ ਮੈਂ ਖੜਾ ਮੋੜ ਮੋੜ ਕੇ ਖਿਆਲ ਇਹੋ ਆਮਦਾ ਲਾਵਾਂ ਗੋਦ ਵਿੱਚ ਲਾਲ ਮੈਂ ਖੜਾ
ਮੋੜ ਮੋੜ ਕੇ ਖਿਆਲ ਇਹੋ ਆਮਦਾ ਜੀ ਮੋੜ ਮੋੜ ਕੇ ਖਿਆਲ ਇਹੋ ਆਮਦਾ ਲਾਵਾਂ ਗੋਦ ਵਿੱਚ ਲਾਲ ਮੈਂ ਖੜਾ ਮੋੜ ਮੋੜ ਕੇ ਖਿਆਲ ਇਹੋ ਆਮਦਾ ਲਾਵਾਂ ਗੋਦ ਵਿੱਚ ਲਾਲ ਮੈਂ ਖੜਾ
ਇਸ ਤਾਰ ਤੋਂ ਸਵਾਲੀ ਖਾਲੀ ਮੁੜੇ ਨਾ ਆਸ ਤਾਰ ਕੇ ਗਿਆ ਜੋ ਇੱਥੇ ਆ ਇਸ ਤਾਰ ਤੋਂ ਸਵਾਲੀ ਖਾਲੀ ਮੁੜੇ ਨਾ ਆਸ ਤਾਰ ਕੇ ਗਿਆ ਜੋ ਇੱਥੇ ਆ
ਇਸ ਤਾਰ ਤੋਂ ਸਵਾਲੀ ਖਾਲੀ ਮੁੜੇ ਨਾ ਆਸ ਤਾਰ ਕੇ ਗਿਆ ਜੋ ਇੱਥੇ ਆ ਇਸ ਤਾਰ ਤੋਂ ਸਵਾਲੀ ਖਾਲੀ ਮੁੜੇ ਨਾ ਆਸ ਤਾਰ ਕੇ ਗਿਆ ਜੋ ਇੱਥੇ ਆ
ਇਸ ਤਾਰ ਤੋਂ ਸਵਾਲੀ ਖਾਲੀ ਮੁੜੇ ਨਾ ਜੀ ਇਸ ਤਾਰ ਤੋਂ ਤਾਰ ਤੋਂ ਸਵਾਲੀ ਖਾਲੀ ਮੁੜੇ ਨਾ ਆਸ ਤਾਰ ਕੇ ਗਿਆ ਜੋ ਇੱਥੇ ਆ ਇਸ ਤਾਰ ਤੋਂ ਸਵਾਲੀ ਖਾਲੀ ਮੁੜੇ ਨਾ ਆਸ ਤਾਰ ਕੇ ਗਿਆ ਜੋ ਇੱਥੇ ਆ
ਇਸ ਤਾਰ ਤੋਂ ਸਵਾਲੀ ਖਾਲੀ ਮੁੜੇ ਨਾ ਆਸ ਤਾਰ ਕੇ ਗਿਆ ਜੋ ਇੱਥੇ ਆ ਇਸ ਤਾਰ ਤੋਂ ਸਵਾਲੀ ਖਾਲੀ ਮੁੜੇ ਨਾ ਆਸ ਤਾਰ ਕੇ ਗਿਆ ਜੋ ਇੱਥੇ ਆ
ਕਰੇ ਬੇਨਤੀ ਗੁਰਾਂ ਦੇ ਕੋਲ ਅਣਖੀਆਂ ਕਰੇ ਬੇਨਤੀ ਬੇਨਤੀ ਗੁਰਾਂ ਦੇ ਕੋਲੇ ਅਣਖੀਆ ਮਾਤਾ ਨੇਤਰਾਂ ਚੋਂ ਨੀਰ ਸੀਵਹਾ ਕਰੇ ਬੇਨਤੀ ਗੁਰਾਂ ਦੇ ਕੋਲੇ ਅਣਖੀਆ ਮਾਤਾ ਨੇਤਰਾਂ ਚੋਂ ਨੀਰ ਸੀਵਹਾ
ਕਰੇ ਦੀ ਗੋਰਾਂ ਦੇ ਕੋਲੇ ਅਣਖੀਆ ਮਾਤਾ ਨੇ ਤੇਰਾ ਚੋ ਨੀਰ ਦੀ ਬੋਹਾ ਤਾਰੇ ਭੈਣ ਦੀ ਗੋਰਾਂ ਦੇ ਕੋਲੇ ਅਣਖੀਆ ਮਾਤਾ ਨੇ ਤੇਰਾ ਚੋ ਨੀਰ ਬੋਹਾ
ਤਾਰੇ ਭੈਣ ਦੀ ਗੋਰਾਂ ਦੇ ਕੋਲੇ ਅਣਖੀਆ ਮਾਤਾ ਨੇ ਤੇਰਾ ਚੋ ਨੀਰ ਸੀ ਬੋਹਾ ਕਰੇ ਬੇਨਤੀ ਗੁਰਾਂ ਦੇ ਕੋਲੇ ਅਣਖੀਆ ਮਾਤਾ ਨੇ ਤੇਰਾ ਚੋ ਨੀਰ ਸੀ ਵਹਾ
ਬੇਨਤੀ ਗੋਰਾਂ ਦੇ ਕੋਲੇ ਅਣਖੀਆ ਜੀ ਕਰੇ ਬੇਨਤੀ ਗੋਰਾਂ ਦੇ ਕੋਲੇ ਅਣਖੀਆ ਮਾਤਾ ਨੇ ਤੇਰਾ ਚੋ ਨੀਰ ਸੀ ਵਹਾ ਤਾਰੇ ਬੇਨਤੀ ਗੋਰਾਂ ਦੇ ਕੋਲੇ ਅਣਖੀਆ ਮਾਤਾ ਨੇ ਤੇਰਾ ਜੋ ਨੀਰ ਸੀ ਵਹਾ
ਕਹਿੰਦੇ ਮਾਤਾ ਸੁੰਦਰੀ ਜੀ ਨੇ ਜਦੋਂ ਪਿਆਰ ਸਹਿਤ ਜਦੋਂ ਨਿਮਰਤਾ ਸਹਿਤ ਧੰਨ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਧੰਨ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰਬਾਰ ਦੇ ਵਿਚ ਫਰਿਆਦ ਕੀਤੀ ਬੇਨਤੀ ਕੀਤੀ ਧੰਨ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦਇਆ ਦੇ ਘਰ ਵਿਚ ਆਏ ਮਾਤਾ ਸੁੰਦਰੀ ਜੀ ਦੀ ਭਾਵਨਾ ਵੇਖ ਕਰਕੇ ਉਨ੍ਹਾਂ ਦਾ ਪਿਆਰ ਵੇਖ ਕਰਕੇ ਸਤਿਗੁਰੂ ਮਹਾਰਾਜ ਜੀ ਦਇਆ ਦੇ ਘਰ ਵਿਚ ਆਣ ਕੇ ਕਹਿਣ ਲੱਗੇ ਸੁੰਦਰੀ ਜੀ ਤੁਹਾਡੇ ਘਰ ਦੇ ਵਿਚ ਇਕ ਸੂਰਬੀਰ ਬਹਾਦਰ ਯੋਧਾ ਪੈਦਾ ਹੋਵੇਗਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਖੁਸ਼ੀ ਵਿਚ ਬਚਨ ਕੀਤੇ ਤੁਹਾਡੀ ਗੋਦ ਨੂੰ ਭਾਗ ਲੱਗਣਗੇ ਤੁਹਾਡੇ ਘਰ ਦੇ ਵਿਚ ਜਨਮ ਲੈਣ ਵਾਲਾ ਸੂਰਬੀਰ ਬਹਾਦਰ ਯੋਧਾ ਪੈਦਾ ਹੋਵੇਗਾ ਇਹ ਬਚਨ ਸਤਿਗੁਰਾਂ ਨੇ ਕੀਤੇ ਧੰਨ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਜੋ ਬਚਨ ਕਰਦੇ ਸਨ ਉਹ ਬਚਨ ਸੱਤ ਹੋਇਆ ਕਰਦੇ ਸਨ ਸਾਧ ਸੰਗਤ ਜੀ ਅੱਜ ਕੱਲ ਦੇ ਵਿਚ ਪਖੰਡੀ ਗੁਰੂ ਬਹੁਤ ਨੇ ਬੜੇ ਵਰ ਦਿੰਦੇ ਨੇ ਜਿਹਦੇ ਕੋਲ ਮਰਜ਼ੀ ਚਲੇ ਜੋ ਪਰ ਵਰ ਪੂਰਾ ਨਹੀਂ ਹੁੰਦਾ ਤੇ ਜਦੋਂ ਵਰ ਨਹੀਂ ਪੂਰਾ ਹੁੰਦਾ ਫਿਰ ਬਹਾਨੇ ਬਣਾਉਂਦੇ ਨੇ ਜੀ ਤੁਹਾਡੀ ਕਰਨੀ ਵਿਚ ਖੋਟ ਹੈ ਤੋ ਅਸੀਂ ਜਦੋਂ ਇਹ ਕੰਮ ਕੀਤਾ ਤੁਹਾਡੇ ਉਸ ਦਿਲ ਵਿਚ ਬੇਈਮਾਨੀ ਆ ਗਈ ਹੋਵੇਗੀ ਭਾਵ ਆਪਣੀ ਗਲਤੀ ਆਪਣੀ ਭੁੱਲ ਨਹੀਂ ਮੰਨੀ ਪਰ ਸਤਿਗੁਰੂ ਮਹਾਰਾਜ ਜੀ ਤੇ ਜਦੋਂ ਵੀ ਬਚਨ ਕਰਦੇ ਸੀ ਦਇਆ ਦੇ ਘਰ ਦੇ ਵਿਚ ਆਣ ਕੇ ਉਹ ਬਚਨ ਸੱਤ ਹੁੰਦੇ ਸਨ ਪਟਨਾ ਸਾਹਿਬ ਦੀ ਧਰਤੀ ਦੇ ਵਿਚ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਛੋਟੀ ਜਿਹੀ ਅਵਸਥਾ ਦੇ ਵਿਚ ਸਨ ਕਹਿੰਦੇ ਇਕ ਵਾਰ ਕਿਸੇ ਉਸ ਪਟਨਾ ਸਾਹਿਬ ਦੀ ਧਰਤੀ ਵਿਚ ਰਹਿਣ ਵਾਲਾ ਇਕ ਸੇਠ ਪਰਿਵਾਰ ਸੀ ਉਹਨੇ ਬਦਰਾ ਤਿਆਰ ਕੀਤਾ ਬਦਰਾ ਸਾਧ ਸੰਗਤ ਜੀ ਕਹਿੰਦੇ ਨੇ ਆ ਜਿਹੜੀ ਆਪਾਂ ਪਾਣੀ ਵਿਚ ਚੱਲਣ ਵਾਲੀ ਬੋਟ ਕਹਿੰਦੇ ਆ ਕਿਸ਼ਤੀ ਕਹਿੰਦੇ ਆ ਉਹਦੀ ਅੱਧੀ ਛੱਤ ਪਾਈ ਹੁੰਦੀ ਹੈ ਤੇ ਅੱਧੀ ਉਂਝ ਹੁੰਦੀ ਹੈ ਉਹ ਜਦੋਂ ਬਜਰਾ ਤਿਆਰ ਕੀਤਾ ਤੇ ਉਹਦੇ ਮਨ ਦੇ ਵਿਚ ਭਾਵਨਾ ਆਈ ਕਿ ਮੈਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਬਾਲ ਗੋਬਿੰਦ ਰਾਏ ਨੂੰ ਇਸ ਗੰਗਾ ਦੀ ਸੈਰ ਕਰਾ ਦਿਆਂ ਮਾਮਾ ਕਿਰਪਾਲ ਚੰਦ ਜੀ ਨਾਲ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਉਸ ਬੋਟ ਵਿਚ ਬੈਠ ਗਏ ਸੇਠ ਦੇ ਮਨ ਦੀ ਇਹ ਭਾਵਨਾ ਸੀ ਤੇ ਸਾਧ ਸੰਗਤ ਜੀ ਜਦੋਂ ਗੰਗਾ ਦੇ ਵਿਚ ਸਤਿਗੁਰਾਂ ਨੂੰ ਸੈਰ ਲੱਗੇ ਕਰਾਉਣ ਕਹਿੰਦੇ ਅਜੇ ਬੇੜੀ ਥੋੜੀ ਦੂਰ ਗਈ ਤੂਫਾਨ ਆ ਗਿਆ ਬੇੜੀ ਡਾਵਾਂ ਡੋਲ ਹੋ ਗਈ ਤੇ ਸੇਠ ਦਾ ਮਨ ਡਾਵਾਂ ਡੋਲ ਹੋ ਗਿਆ ਕਹਿਣ ਲੱਗਾ ਵੀ ਆਪਾਂ ਡੁੱਬ ਜਾਵਾਂਗੇ ਕਹਿੰਦੇ ਜਦੋਂ ਉਹ ਗੰਗਾ ਨਦੀ ਚੜੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਇਆ ਦੇ ਘਰ ਦੇ ਵਿਚ ਆ ਕੇ ਸਤਿਗੁਰਾਂ ਨੇ ਜਦੋਂ ਉਸ ਜਲ ਨੂੰ ਕਹਿੰਦੇ ਆਪਣਾ ਹੱਥ ਲਾਇਆ ਉਹ ਜਿਹੜੀ ਗੰਗਾ ਸੀ ਉਸੇ ਵੇਲੇ ਸ਼ਾਂਤ ਹੋ ਗਈ ਤੇ ਜਦੋਂ ਸ਼ਾਂਤ ਹੋ ਗਈ ਕਹਿੰਦੇ ਸੇਠ ਨੇ ਕੌਤਕ ਵੇਖਿਆ ਤੇ ਬੜਾ ਹੈਰਾਨ ਹੋਇਆ ਉਹਨੇ ਸੋਚਿਆ ਮੈਂ ਬਾਲ ਗੋਬਿੰਦ ਰਾਏ ਦੀ ਵਡਿਆਈ ਤੇ ਸੁਣੀ ਸੀ ਪਰ ਇਹਨਾਂ ਦੀ ਜਿਹੜੀ ਕਰਨੀ ਅੱਜ ਆਪਣੇ ਨੇਤਰਾਂ ਨਾਲ ਵੇਖੀ ਜਦੋਂ ਘਰ ਆਇਆ ਉਹਨੇ ਘਰ ਆਣ ਕੇ ਆਪਣੇ ਪਰਿਵਾਰ ਨੂੰ ਸਾਰੀ ਵਾਰਤਾ ਦੱਸੀ ਕਿ ਗੁਰੂ ਕਲਗੀਧਰ ਪਾਤਸ਼ਾਹ ਬਾਲ ਗੋਬਿੰਦ ਰਾਏ ਦਾ ਅੱਜ ਮੈਂ ਆ ਚੋਰ ਵੇਖਿਆ ਬਈ ਉਹ ਅੱਲਾ ਦਾ ਨੂਰ ਉਹ ਪਰਮਾਤਮਾ ਦਾ ਨੂਰ ਦੁਨੀਆਂ ਨੂੰ ਤਾਰਨ ਵਾਸਤੇ ਆਇਆ ਹੈ ਤੇ ਸਾਧ ਸੰਗਤ ਜੀ ਇਸ ਸੇਠ ਦੀ ਨੌਂ ਰਾਣੀ ਸੀ ਜਿਹਦੇ ਘਰ ਦੇ ਵਿਚ ਪੁੱਤਰ ਨਹੀਂ ਸੀ ਹੋ ਰਿਹਾ ਬੜੇ ਯਤਨ ਕਰਕੇ ਵੇਖੇ ਇਹ ਜਿਹੜੀਆਂ ਧੀਆਂ ਪੁੱਤਰਾਂ ਦੀਆਂ ਦਾਤਾਂ ਨੇ ਇਹ ਪਰਮੇਸ਼ਰ ਦੀ ਦਾਤ ਹੈ ਜਿਵੇਂ ਸਿਆਣੇ ਕਹਿੰਦੇ ਨੇ ਪਾਰਸ ਪੁੱਤਰ ਪ੍ਰੇਮ ਇਹ ਤਿੰਨ ਚੀਜ਼ਾਂ ਮਨੁੱਖ ਕਦੇ ਮੁੱਲ ਨਹੀਂ ਖਰੀਦ ਸਕਦਾ ਨਾ ਪਿਆਰ ਹੀ ਮੁੱਲ ਖਰੀਦਿਆ ਜਾ ਸਕਦੇ ਜੇ ਕੋਈ ਮਨੁੱਖ ਸੋਚੇ ਮੈਂ ਸੋਨਾ ਦੇ ਕੇ ਚਾਂਦੀ ਦੇ ਕੇ ਪਿਆਰ ਮੁੱਲ ਖਰੀਦਣਾ ਪਿਆਰ ਮੁੱਲ ਨਹੀਂ ਖਰੀਦਿਆ ਜਾਂਦਾ ਜੇ ਪਿਆਰ ਪੈਸੇ ਨਾਲ ਮਿਲ ਜਾਂਦਾ ਹੁੰਦਾ ਤੇ ਸਾਧ ਸੰਗਤ ਜੀ ਰਾਵਣ ਕਿਤੇ ਗਰੀਬ ਨਹੀਂ ਸੀ ਸੋਨੇ ਦੀ ਲੰਕਾ ਵਿਚ ਰਹਿਣ ਵਾਲਾ ਸੀ ਉਹਨੇ ਵੀ ਆਪਣੇ 10 ਵਾਰ ਸਿਰ ਕੱਟ ਕੇ ਸ਼ਿਵ ਜੀ ਨੂੰ ਅਰਪਣ ਕੀਤੇ ਤਾਂ ਜਾ ਕੇ ਦਹਿਸਰ ਬਣਿਆ
ਸਤਿਗੁਰਾਂ ਨੇ ਗੁਰਬਾਣੀ ਵਿੱਚ ਬਚਨ ਕੀਤਾ, ਸੰਮਣ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨਹਿ ਜਿਰ ਸਿਰ ਦੀਨੇ ਕਾਟ। ਉਹ ਸੰਮਣਾ ਕਿਤੇ ਮਨ ਦੇ ਵਿੱਚ ਹਉਮੈ ਨਾ ਕਰ ਲਈ ਕਿ ਮੈਂ ਸਤਿਗੁਰਾਂ ਦੇ ਪਿਆਰ ਵਾਸਤੇ ਆਪਣਾ ਸੀਸ ਧੜਦੇ ਨਾਲੋਂ ਵੱਖ ਕਰਾ ਲਿਆ। ਸਤਿਗੁਰੂ ਜੀ ਕਹਿਣ ਲੱਗੇ, ਇਹ ਪਿਆਰ ਜਿਹੜਾ ਪੈਸੇ ਦੇ ਨਾਲ ਨਹੀਂ ਮਿਲਦਾ, ਇਹ ਸੋਨੇ ਦੇ ਨਾਲ ਨਹੀਂ ਮਿਲਦਾ। ਰਾਵਣ ਸੋਨੇ ਦੀ ਲੰਕਾ ਵਿਚ ਰਹਿਣ ਵਾਲਾ 10 ਵਾਰ ਸਿਰ ਕੱਟ ਕੇ ਸ਼ਿਵ ਜੀ ਨੂੰ ਅਰਪਣ ਕੀਤੇ ਤਾਂ ਜਾ ਕੇ ਦਹਿਸਰ ਬਣਿਆ। ਜਿਨ ਸਿਰ ਦੀਨੇ ਕਾਟ, ਜੇ ਕਿਤੇ ਮਨ ਵਿਚ ਹਉਮੈ ਆ ਗਈ, ਸਾਰੀ ਕੀਤੀ ਹੋਈ ਸੇਵਾ ਨਿਸਫਲੀ ਚਲੀ ਜਾਏਗੀ। ਪਿਆਰ ਪੈਸੇ ਦੇ ਨਾਲ ਨਹੀਂ ਮਿਲਦਾ, ਦੌਲਤ ਦੇ ਨਾਲ ਨਹੀਂ ਮਿਲਦਾ, ਸੋਨੇ ਦੇ ਨਾਲ ਨਹੀਂ ਮਿਲਦਾ। ਤੇ ਸਾਧ ਸੰਗਤ ਜੀ, ਪੁੱਤਰ ਵੀ ਇਹੋ ਜਿਹੀ ਦਾਤ ਹੈ। ਮਨੁੱਖ ਭਾਵੇਂ ਲੱਖਾਂ ਰੁਪਈਆ ਖਰਚ ਲਏ, ਪਰ ਸਾਧ ਸੰਗਤ ਜੀ ਇਹ ਦਾਤ ਪਰਮਾਤਮਾ ਦੇਵੇ ਤੇ ਦਾਤ ਮਿਲਦੀ ਹੈ। ਪਾਰਸ ਵੀ ਕਦੇ ਮੁੱਲ ਨਹੀਂ ਖਰੀਦਿਆ ਜਾ ਸਕਦਾ। ਪਾਰਸ ਇਹੋ ਜਿਹੀ ਵੱਟੀ ਦੱਸਦੇ ਨੇ ਜਿਹੜੀਆਂ ਸੱਤਾਂ ਧਾਤਾਂ ਦੇ ਨਾਲ ਲੱਗਦੀ ਹੈ ਤੇ ਸੋਨਾ ਪੈਦਾ ਕਰ ਦਿੰਦੀ ਹੈ। ਤੇ ਸਾਧ ਸੰਗਤ ਜੀ ਕਹਿੰਦੇ, ਜਦੋਂ ਬੜੇ ਭਾਵਨਾ ਦੇ ਨਾਲ ਪਿਆਰ ਦੇ ਨਾਲ ਇਸ ਸੇਠ ਦੀ ਨੌਂ ਦੇ ਘਰ ਦੇ ਵਿੱਚ ਬੱਚਾ ਨਹੀਂ ਸੀ ਤੇ ਇਹਦੇ ਪਰਿਵਾਰ ਨੇ ਵਿਚਾਰ ਕੀਤੀ, ਆਪਾਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਾ ਕੇ ਬੇਨਤੀ ਕਰਦੇ ਹਾਂ, ਬਾਲ ਗੋਬਿੰਦ ਰਾਏ ਨੂੰ ਬੇਨਤੀ ਕਰਦੇ ਹਾਂ। ਕਹਿੰਦੇ, ਇਹਦੀ ਜਿਹੜੇ ਸੇਠ ਦੇ ਘਰ ਵਾਲੀ ਸੀ ਨਾਲ ਆਪਣੀ ਨੂੰਹ ਰਾਣੀ ਨੂੰ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਗਏ। ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੀ ਮਾਤਾ ਜੀ ਮਾਤਾ ਗੁਜਰ ਕੌਰ ਜੀ ਦੀ ਗੋਦ ਵਿੱਚ ਬੈਠੇ ਨੇ ਤੇ ਜਾ ਕੇ ਇਹ ਨਿਮਾਣੀਆਂ ਹੁਣ ਕੇ ਬੇਨਤੀ ਕੀਤੀ, ਮਾਤਾ ਜੀ ਬਾਲ ਗੋਬਿੰਦ ਰਾਏ ਨੂੰ ਬਚਨ ਕਰੋ ਕਿ ਸਾਨੂੰ ਬਚਣ ਦੇਵੇ, ਸਾਨੂੰ ਵਰ ਦੇਵੇ, ਸਾਡੇ ਘਰ ਦੇ ਵਿੱਚ ਪੁੱਤਰ ਆ ਜਾਏ, ਅਸੀਂ ਔਂਤਰੇ ਸੰਸਾਰ ਦੇ ਵਿੱਚੋਂ ਜਾ ਰਹੇ ਹਾਂ। ਕਹਿੰਦੇ ਹਨ, ਹੱਥ ਜੋੜ ਕੇ ਨਿਮਾਣੀਆਂ ਬਣ ਕੇ ਭਾਵਨਾ ਦੇ ਨਾਲ ਬੈਠੀਆਂ ਨੇ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਤੇ ਆਪਣੀ ਮੌਤ ਵਿੱਚ ਬਚਨ ਕਰਦੇ ਨੇ, ਜਦੋਂ ਵਾਰ ਵਾਰ ਬੇਨਤੀ ਕਰਦੇ ਨੇ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਮਾਤਾ ਜੀ ਇਹਨਾਂ ਦੇ ਘਰ ਦੇ ਵਿੱਚ ਪੁੱਤਰ ਤੇ ਹੋ ਜਾਏਗਾ, ਪਰ ਜਿਹੜਾ ਇਹਨਾਂ ਨੇ ਬਜਰਾ ਤਿਆਰ ਕੀਤਾ ਉਹ ਬਜਰਾ ਸਾਨੂੰ ਦੇਣ। ਤੇ ਸਾਧ ਸੰਗਤ ਜੀ ਉਸੇ ਵੇਲੇ ਸੇਠ ਜਸਾਣੀ ਨੇ ਉਸੇ ਵੇਲੇ ਉਹਦੇ ਨੂੰ ਰਾਣੀ ਨੇ ਬੇਨਤੀ ਕੀਤੀ, ਉਹ ਬਜਰਾ ਤੁਹਾਨੂੰ ਭੇਟਾ ਕੀਤਾ ਪਰ ਸਾਡੇ ਘਰ ਦੇ ਵਿੱਚ ਪੁੱਤਰ ਹੋ ਜਾਏ। ਸਤਿਗੁਰਾਂ ਨੇ ਕਿਰਪਾ ਕੀਤੀ, ਫਿਰ ਉਸ ਸੇਠ ਦੇ ਘਰ ਦੇ ਵਿੱਚ ਉਹਦੇ ਨੂੰ ਰਾਣੀ ਦੀ ਗੋਦੀ ਵਿੱਚ ਆਣ ਕੇ ਪੁੱਤਰ ਖੇਡਿਆ। ਭਾਵੇਂ ਸਤਿਗੁਰਾਂ ਦੀ ਅਵਸਥਾ ਬੜੀ ਛੋਟੀ ਹੈ, ਪਰ ਜਿਹੜੇ ਬਚਨ ਸੀ ਉਹ ਸੱਤ ਸਨ। ਗੁਰੂ ਕਲਗੀਧਰ ਪਾਤਸ਼ਾਹ ਜੀ ਬਚਨ ਕਰਦੇ ਸੀ ਉਹ ਸੱਤ ਹੋਇਆ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀ ਸਾਖੀ ਆਉਂਦੀ ਹੈ। ਰਾਮ ਰਾਏ ਦੇ ਮਸਤਕ ਤੇ ਮੁੰਦਰੀ ਲਾ ਕੇ ਸਤਿਗੁਰਾਂ ਨੇ ਆਖਿਆ, ਰਾਮ ਰਾਏ ਤੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ, ਉਹਦੇ ਮੱਥੇ ਤੇ ਸਾਡੀ ਮੁੰਦਰੀ ਦਾ ਨਿਸ਼ਾਨ ਹੋਵੇਗਾ। ਕਿਤੇ ਮਨ ਵਿੱਚ ਇਹ ਨਾ ਸੋਚੀ ਕਿ ਫਲਾਣੇ ਬਾਬੇ ਦੀ ਸੇਵਾ ਕੀਤੀ ਉਥੋਂ ਪੁੱਤਰ ਮਿਲ ਗਿਆ ਹੋਵੇਗਾ। ਅਸੀਂ ਸੁਖਣਾ ਇੰਨੀਆਂ ਜਗ੍ਹਾ ਤੇ ਸੁਖ ਲੈਂਦੇ ਹਾਂ ਤੇ ਜਦੋਂ ਮੁਰਾਦ ਪੂਰੀ ਹੋ ਜਾਂਦੀ ਫਿਰ ਸੋਚੀ ਦਾ ਪਤਾ ਨਹੀਂ ਕਿਹੜੇ ਬਾਬੇ ਦੀ ਕਿਰਪਾ ਹੋਈ ਹੈ, ਫਿਰ ਸੁਖਣਾ ਲਾਉਂਦੇ ਫਿਰਦੇ ਹਾਂ। ਫਿਰ ਜੀ ਯਾਰ ਫਲਾਣੇ ਬਾਬੇ ਦੇ ਵੀ ਸੁਖਣਾ ਸੁਖੀ ਸੀ ਉੱਥੇ ਵੀ ਲਾ ਆਈਏ, ਫਲਾਣੇ ਦੇ ਬੇੜਾ ਦੇਣਾ ਸੀ ਉੱਥੇ ਵੀ ਜਾ ਆਈਏ, ਫਲਾਣੇ ਦੇ ਚੌਲ ਦੇਣੇ ਸੀ ਉੱਥੇ ਵੀ ਜਾ ਆਈਏ, ਸੁਖਣਾ ਹੀ ਇੰਨੀਆਂ ਜਗ੍ਹਾ ਤੇ ਸੁਖ ਲੈਂਦੇ ਹਾਂ। ਸਤਿਗੁਰੂ ਜੀ ਕਹਿਣ ਲੱਗੇ, ਰਾਮ ਰਾਏ ਕਿਤੇ ਮਨ ਵਿੱਚ ਭੁਲੇਖਾ ਨਾ ਰਵੇ, ਬੜੇ ਬਾਬਿਆਂ ਦੀ ਪੂਜਾ ਕੀਤੀ, ਕਿਸੇ ਬਾਬੇ ਨੇ ਕਿਰਪਾ ਕੀਤੀ ਹੋਵੇਗੀ, ਇਹ ਗੁਰੂ ਨਾਨਕ ਦੇ ਘਰ ਦੀ ਕਿਰਪਾ ਹੈ। ਜਿਹੜਾ ਤੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਉਹਦੇ ਮੱਥੇ ਤੇ ਸਾਡੀ ਮੁੰਦਰੀ ਦਾ ਨਿਸ਼ਾਨ ਹੋਵੇਗਾ। ਰਾਮ ਰਾਏ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਰਤਨ ਰਾਏ, ਉਹਦੇ ਮਸਤਕ ਤੇ ਮੁੰਦਰੀ ਦਾ ਨਿਸ਼ਾਨ ਸੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਸਤਿਗੁਰਾਂ ਨੇ ਮੌਤ ਵਿੱਚ ਆਣ ਕੇ ਬਚਨ ਕੀਤਾ, ਸੁੰਦਰੀ ਜੀ ਤੁਹਾਡੀ ਗੋਦ ਨੂੰ ਭਾਗ ਲੱਗਣਗੇ, ਤੁਹਾਡੀ ਗੋਦ ਦੇ ਵਿੱਚ ਬਾਲ ਖੇਡੇਗਾ ਤੇ ਉਹ ਵੀ ਚੜ੍ਹਦੀ ਕਲਾ ਦਾ ਸੂਰਬੀਰ ਬਹਾਦਰ ਯੋਧਾ ਹੋਵੇਗਾ। ਫਿਰ ਸਮੇਂ ਦੇ ਅਨੁਸਾਰ ਤਕਰੀਬਨ ਇਤਿਹਾਸਕਾਰ ਲਿਖਦੇ ਨੇ ਫਰਵਰੀ ਦਾ ਮਹੀਨਾ 11 ਫਰਵਰੀ ਤਕਰੀਬਨ 1687 ਈਸਵੀ ਸਨ, ਜਦੋਂ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਦੇ ਅਨੁਸਾਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਮਾਤਾ ਸੁੰਦਰੀ ਜੀ ਦੇ ਘਰ ਦੇ ਵਿੱਚ ਜਨਮ ਹੋਇਆ। ਜਦੋਂ ਬਾਬਾ ਅਜੀਤ ਸਿੰਘ ਜੀ ਨੇ ਮਾਤਾ ਸੁੰਦਰੀ ਜੀ ਦੀ ਗੋਦ ਨੂੰ ਆਣ ਕੇ ਸ਼ਿੰਗਾਰਿਆ, ਕਹਿੰਦੇ ਸੰਗਤਾਂ ਨੇ ਮਾਤਾਵਾਂ ਨੂੰ ਵਧਾਈਆਂ ਦਿੱਤੀਆਂ, ਬੜਾ ਮਨ ਵਿੱਚ ਚਾਉ ਹੋਇਆ, ਬੜੀ ਮਨ ਵਿੱਚ ਖੁਸ਼ੀ ਹੋਈ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ। ਸੋ ਪਿਆਰ ਦੇ ਨਾਲ ਸਰਵਣ ਕਰੋ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਮਾਤਾ ਸੁੰਦਰੀ ਜੀ ਦੀ ਗੋਦ ਨੂੰ ਕਿਵੇਂ ਸ਼ਿੰਗਾਰਿਆ ਜੀ।
ਮਾਤਾ ਸੁੰਦਰੀ ਦੀ ਗੋਦ ਨੂੰ ਸ਼ਿੰਗਾਰਿਆ ਮਾਤਾ ਸੁੰਦਰੀ ਸੁੰਦਰੀ ਦੀ ਗੋਦ ਨੂੰ ਸ਼ਿੰਗਾਰਿਆ ਆਣ ਕੇ ਅਜੀਤ ਸਿੰਘ ਨੇ ਸੰਗਤੇ ਆਣ ਕੇ ਅਜੀਤ ਸਿੰਘ ਨੇ ਮਾਤਾ ਸੁੰਦਰੀ ਸੁੰਦਰੀ ਦੀ ਗੋਦ ਨੂੰ ਸ਼ਿੰਗਾਰਿਆ ਆਣ ਕੇ ਅਜੀਤ ਸਿੰਘ ਨੇ ਸੰਗਤੇ ਆਣ ਕੇ ਅਜੀਤ ਸਿੰਘ ਨੇ ਮਾਤਾ ਸੁੰਦਰੀ ਵੇਤਨਾ ਸਮਾਉਂਦੀ ਮਾਤਾ ਗੁਜਰੀ ਪੋਤਲਾ ਪਿਆਰਾ ਵੇਖ ਕੇ ਸੰਗਤੇ ਪੋਤਲਾ ਪਿਆਰਾ ਵੇਖ ਕੇ ਜਾਮੇ ਵੇਤਨਾ ਨਿਹਾਲ ਹੋ ਗਈ ਵੇਖ ਕੇ ਤੇਰਾ ਪਰ ਪੋਤਰੇ ਦਾ ਸੰਗਤੇ ਤੇਰਾ ਪਰ ਪੋਤਰੇ ਦਾ ਮਾਤਾ ਨਾਨਕੀ ਦਿੱਤੀਆਂ ਵਧਾਈਆਂ ਸੰਗ ਤਾਰੇ ਸਤ ਗੋੜਾਂ ਨੂੰ ਪਿਆਰੇ ਹੋ ਸੰਗ ਤਾਰੇ ਸਤ ਗੋੜਾਂ ਨੂੰ ਆ ਕੇ ਅਣਖੀ ਦਿੱਤੀਆਂ ਵਧਾਈਆਂ ਸੰਗ ਤਾਰੇ ਸਤ ਗੋੜਾਂ ਨੂੰ ਪਿਆਰੇ ਹੋ ਸੰਗ ਤਾਰੇ ਸਤ ਗੋੜਾਂ ਨੂੰ ਆ ਕੇ ਅਣਖੀ
ਕਹਿੰਦੇ ਹਨ ਸੰਗਤਾਂ ਨੇ ਉਸ ਵੇਲੇ ਮਾਤਾ ਗੁਦਰੀ ਨੂੰ ਵਧਾਈਆਂ ਦਿੱਤੀਆਂ ਦਾਦੀ ਮਾਤਾ ਸੀ ਅਤੇ ਸਾਧ ਸੁੰਦਰੀ ਮਾਤਾ ਨਾਨਕੀ ਜੀ ਇੱਕ ਨਾਨਕੀ ਉਹ ਹੋਏ ਨੇ ਜੋ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵੱਡੇ ਭੈਣ ਜੀ ਨੇ ਇੱਕ ਨਾਨਕੀ ਇਹ ਹੋਏ ਨੇ ਜਿਹੜੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਮਹਿਲ ਨੇ ਕਹਿੰਦੇ ਹਨ ਸੰਗਤਾਂ ਨੇ ਮਾਤਾ ਜੀ ਨੂੰ ਵਧਾਈਆਂ ਦਿੱਤੀਆਂ ਇੱਧਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜਿਨ੍ਹਾਂ ਨੇ ਭੰਗਾਣੀ ਦਾ ਯੁੱਧ ਵੀ ਫਤਿਹ ਕੀਤਾ ਉਹਨਾਂ ਦਿਨਾਂ ਦੇ ਵਿੱਚ ਭੰਗਾਣੀ ਦਾ ਯੁੱਧ ਹੋਇਆ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਭੰਗਾਣੀ ਦੇ ਯੁੱਧ ਨੂੰ ਮੈਦਾਨੇ ਜੰਗ ਨੂੰ ਫਤਿਹ ਕਰਕੇ ਆਏ, 22 ਧਾਰ ਦੇ ਪਹਾੜੀ ਰਾਜਿਆਂ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਆਏ ਤੇ ਕਹਿੰਦੇ ਜਦੋਂ ਸਤਿਗੁਰੂ ਜੀ ਪਾਉਂਟਾ ਸਾਹਿਬ ਪਹੁੰਚੇ ਤੇ ਸੰਗਤਾਂ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੂੰ ਵਧਾਈਆਂ ਦਿੱਤੀਆਂ, ਸਤਿਗੁਰੂ ਜੀ ਤੁਹਾਡੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ ਹੈ। ਗੁਰੂ ਕਲਗੀਧਰ ਪਾਤਸ਼ਾਹ ਨੂੰ ਵਧਾਈਆਂ ਦਿੱਤੀਆਂ। ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਫਿਰ ਆਪਣੇ ਬਾਲ ਦੇ ਦੀਦਾਰ ਕਰਨ ਵਾਸਤੇ ਸਤਿਗੁਰੂ ਜੀ ਪਹੁੰਚੇ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਬਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਦੀਦਾਰ ਕੀਤਾ, ਇਹਨਾਂ ਦੇ ਚਿਹਰੇ ਦਾ ਦੀਦਾਰ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਕਹਿਣ ਲੱਗੇ ਅੱਜ ਅਸੀਂ ਰਣ ਜਿੱਤ ਕੇ ਆਏ ਹਾਂ, ਅੱਜ ਜਿੱਤ ਪ੍ਰਾਪਤ ਹੋਈ ਹੈ, ਗੁਰੂ ਸਾਹਿਬਾਂ ਨੇ ਅਕਾਲ ਪੁਰਖ ਨੇ ਕਿਰਪਾ ਕੀਤੀ, ਸਾਨੂੰ ਜਿੱਤ ਬਖਸ਼ੀ ਹੈ ਤੇ ਅੱਜ ਤੋਂ ਨਾਮ ਵੀ ਇਹਦਾ ਅਜੀਤ ਹੀ ਰੱਖ ਦਈਏ, ਅਜੀਤ ਸਿੰਘ। ਸਤਿਗੁਰੂ ਮਹਾਰਾਜ ਜੀ ਨੇ ਸਾਹਿਬਜ਼ਾਦੇ ਦਾ ਨਾਮ ਅਜੀਤ ਸਿੰਘ ਜਿਵੇਂ ਰੱਖਿਆ ਜਿਵੇਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤੇ, ਸੋ ਪਿਆਰ ਨਾਲ ਸਰਵਣ ਕਰੋ। ਭੰਗਾਣੀ ਦਾ ਜੰਗ ਜਿੱਤ ਕੇ ਸਤਿਗੁਰੂ ਮਹਾਰਾਜ ਜੀ ਜਦੋਂ ਪੌਂਟੇ ਦੀ ਧਰਤੀ ਵਿੱਚ ਆਏ, ਖੁਸ਼ੀ ਵਿੱਚ ਆਣ ਕੇ ਸਤਿਗੁਰਾਂ ਨੇ ਕੀ ਬਚਨ ਕੀਤੇ ਜੀ? ਓ ਸਤਿਗੁਰ ਜਦੋਂ ਭੰਗਾਣੀ ਜਿੱਤ ਕੇ ਪੌਂਟੇ ਨੂੰ ਆਏ ਨੇ, ਸਤਿਗੁਰ ਜਦੋਂ ਭੰਗਾਣੀ ਜਿੱਤ ਕੇ ਪੌਂਟੇ ਨੂੰ ਆਏ ਨੇ, ਆਉਂਦੇ ਘਰ ਵਿੱਚ ਸੋਹਣੇ ਬਾਲ ਨੇ ਦਰਸ਼ ਦਿਖਾਇਆ, ਆਉਂਦੇ ਘਰ ਵਿੱਚ ਸੋਹਣੇ ਬਾਲ ਨੇ ਦਰਸ਼ ਦਿਖਾਇਆ, ਸਤਿਗੁਰ ਜਦੋਂ ਭੰਗਾਣੀ ਜਿੱਤ ਕੇ ਪੌਂਟੇ ਨੂੰ ਆਏ, ਸਤਿਗੁਰ ਜਦੋਂ ਭੰਗਾਣੀ ਜਿੱਤ ਕੇ ਪੌਂਟੇ ਨੂੰ ਆਏ ਨੇ, ਆਉਂਦੇ ਘਰ ਵਿੱਚ ਸੋਹਣੇ ਬਾਲ ਨੇ ਦਰਸ਼ ਦਿਖਾਇਆ, ਆਉਂਦੇ ਘਰ ਵਿੱਚ ਸੋਹਣੇ ਬਾਲ ਨੇ ਦਰਸ਼ ਦਿਖਾਇਆ, ਮਾਤਾ ਸੁੰਦਰੀ ਜੀ ਦੀ ਗੋਦ ਨੂੰ ਬਣ ਸ਼ਿੰਗਾਰ ਸੀ, ਮਾਤਾ ਗੁਜਰੀ ਜੀ ਦੀ ਗੋਦ ਦਾ ਬਣ ਸ਼ਿੰਗਾਰ ਸੀ, ਸੋਹਣੇ ਲਾਲ ਆਣ ਕੇ ਪਾਗ ਗੋਦ ਨੂੰ ਲਾਇਆ, ਸੋਹਣੇ ਲਾਲ ਆਣ ਕੇ ਪਾਗ ਗੋਦ ਨੂੰ ਲਾਇਆ, ਮਾਤਾ ਸੁੰਦਰੀ ਜੀ ਦਾ ਗੋਦ ਦਾ ਬਣ ਸ਼ਿੰਗਾਰ ਸੀ, ਮਾਤਾ ਸੁੰਦਰੀ ਜੀ ਦੀ ਗੋਦ ਦਾ ਬਣ ਸ਼ਿੰਗਾਰ ਸੀ, ਸੋਹਣੇ ਲਾਲ ਆਣ ਕੇ ਪਾਗ ਗੋਦ ਨੂੰ ਲਾਇਆ, ਸੋਹਣੇ ਲਾਲ ਆਣ ਕੇ ਪਾਗ ਗੋਦ ਨੂੰ ਲਾਇਆ, ਸੁਣਿਆ ਜਦ ਦਸ਼ਮੇਸ਼ ਦੀ ਆਇਆ ਪੁੱਤਰ ਦਾਸੀ, ਸੁਣਿਆ ਜਦ ਦਸ਼ਮੇਸ਼ ਦੀ, ਹੋ ਗਿਆ ਤੇਰੇ ਦਾ ਰੰਗ ਉਦੋਂ ਸਿਧੂਣ ਸਵਾਇਆ, ਹੋ ਗਿਆ ਤੇਰੇ ਦਾ ਰੰਗ ਉਦੋਂ ਸਿਧੂਣ ਸਵਾਇਆ, ਨੂਰ ਨਿਰਾਲਾ ਹੈ ਤੱਕਿਆ ਪੁੱਤਰ ਦਾਸੀ, ਮੁਖੜਾ ਨੂਰ ਨਿਰਾਲਾ ਹੈ, ਕਲਗੀਆਂ ਵਾਲੇ ਸਤਿਗੁਰ ਮੁਖ ਤੋਂ ਇੰਜ ਫਰਮਾਇਆ, ਕਲਗੀਆਂ ਵਾਲੇ ਸਤਿਗੁਰ ਮੁਖ ਤੋਂ ਇੰਜ ਫਰਮਾਇਆ, ਤੱਕਿਆ ਪੁੱਤਰ ਦਾਸੀ, ਮੁਖੜਾ ਨੂਰ ਨਿਰਾਲਾ ਹੈ, ਕਲਗੀਆਂ ਵਾਲੇ ਸਤਿਗੁਰ ਮੁਖ
ਰੱਖਿਆ ਨਾਮ ਗੁਰਾਂ ਨੇ ਅਜੀਤ ਸਿੰਘ ਸੀ ਸ਼ੇਰ ਦਾ ਰੱਖਿਆ ਨਾਮ ਗੁਰਾਂ ਨੇ ਅਜੀਤ ਸਿੰਘ ਸੀ ਸ਼ੇਰ ਦਾ
ਇਹ ਤਾਂ ਬਣ ਕੇ ਸੂਰਮਾ ਵੇਚ ਜਗਤ ਦੇ ਆਇਆ ਬਣ ਕੇ ਸੂਰਮਾ ਵੇਚ ਜਗਤ ਦੇ ਆਇਆ
ਤੇਗਾ ਤਲਵਾਰਾਂ ਦਾ ਧਨੀ ਸੂਰਮਾ ਹੋਵੇਗਾ ਤੇਗਾ ਤਲਵਾਰਾਂ ਦਾ ਧਨੀ ਸੂਰਮਾ ਹੋਵੇਗਾ
ਕਰਨਾ ਪਾਪੀਆਂ ਦਾ ਇਸ ਨੇ ਭਾਈ ਸਫਾਇਆ ਕਰਨਾ ਪਾਪੀਆਂ ਦਾ ਹੈ ਇਸ ਨੇ ਭਾਈ ਸਫਾਇਆ
ਤੇਗਾ ਤਲਵਾਰਾਂ ਦਾ ਧਨੀ ਸੂਰਮਾ ਹੋਵੇਗਾ ਤੇਗਾ ਤਲਵਾਰਾਂ ਦਾ ਧਨੀ ਸੂਰਮਾ ਹੋਵੇਗਾ
ਕਰਨਾ ਪਾਪੀਆਂ ਦਾ ਹੈ ਇਸ ਨੇ ਭਾਈ ਸਫਾਇਆ ਪਾਪੀਆਂ ਦਾ ਹੈ
ਇਸ ਨੇ ਭਾਈ ਸਫਾਇਆ ਕਰਕੇ ਲੋੜਵੰਦਾਂ ਦੀ ਸੇਵਾ ਜਨਮ ਸਵਾਰੇਗਾ ਕਰਕੇ ਲੋੜਵੰਦਾਂ ਦੀ ਸੇਵਾ ਜਨਮ ਸਵਾਰੇਗਾ
ਦੁਖੀ ਗਰੀਬਾਂ ਦਾ ਹੈ ਬਣ ਹਮਦਰਦੀ ਆਇਆ ਦੁਖੀ ਗਰੀਬਾਂ ਦਾ ਹੈ ਬਣ ਹਮਦਰਦੀ ਆਇਆ
ਬਣ ਕੇ ਤਾਲ ਕੌਮ ਦੀ ਦੁਸ਼ਮਣ ਅੱਗੇ ਡਟ ਜਾਏਗਾ ਬਣ ਕੇ ਤਾਲ ਕੌਮ ਦੀ ਦੁਸ਼ਮਣ ਅੱਗੇ ਡਟ ਜਾਏਗਾ
ਜਾਵੇ ਨਾਮ ਸਦਾ ਅਣਖੀ ਜਗ ਰੋਜਨਾਇਆ ਜਾਵੇ ਨਾਮ ਸਦਾ ਅਣਖੀ ਜਗ ਰੋਜਨਾਇਆ
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਦੋਂ ਦੀਦਾਰ ਧੰਨ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤਾ ਕਹਿੰਦੇ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਗੋਦ ਵਿਚ ਲੈ ਕਰਕੇ ਪਿਆਰ ਜਤਾਉਂਦਿਆਂ ਹੋਇਆ ਸਤਿਗੁਰਾਂ ਨੇ ਆਖਿਆ ਵੀ ਇਹਦਾ ਨਾਮ ਵੀ ਅਜੀਤ ਰੱਖ ਦਈਏ ਕਿਉਂਕਿ ਇਹ ਅਜਿੱਤ ਹੈ ਇਹਨੂੰ ਕੋਈ ਜਿੱਤ ਨਹੀਂ ਸਕਦਾ ਇਹ ਇਹੋ ਜਿਹਾ ਸੂਰਬੀਰ ਬਹਾਦਰ ਯੋਧਾ ਪੈਦਾ ਹੋਵੇਗਾ ਇਹ ਤਲਵਾਰ ਦਾ ਧਨੀ ਤੇਗ ਦਾ ਧਨੀ ਹੋਵੇਗਾ ਗੁਰੂ ਕਲਗੀਧਰ ਪਾਤਸ਼ਾਹ ਨੇ ਖੁਸ਼ੀ ਵਿਚ ਆਣ ਕੇ ਬਚਣ ਦਿੱਤੇ ਇਤਿਹਾਸਕਾਰ ਲਿਖਦੇ ਨੇ ਸਮੇਂ ਸਮੇਂ ਦੇ ਅਨੁਸਾਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਬੇਅੰਤ ਚੋਜ ਕੀਤੇ ਦੁਸ਼ਮਣ ਦੇ ਨਾਲ ਟਾਕਰੇ ਕੀਤੇ ਦੁਸ਼ਮਣ ਦੇ ਨਾਲ ਜੰਗ ਦੁੱਧ ਕੀਤੇ ਪਦਹਾਰ ਦਾ ਮੁਨੀ ਵਿਖਿਆ ਜਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਸਮੇਂ ਸਮੇਂ ਦੇ ਅਨੁਸਾਰ ਅਨੰਦਾਂ ਦੀ ਪੁਰੀ ਵਿੱਚ ਪਹੁੰਚੇ ਕਹਿੰਦੇ ਹਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀਵਾਨ ਹੋਏ ਇਧਰ ਪਰਮੇਸ਼ਰ ਨੇ ਇਹੋ ਜਿਹਾ ਕੌਤਕ ਰਚਿਆ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜਿਹੜੇ ਚੜ੍ਹਦੀ ਕਲਾ ਦੇ ਸੂਰਬੀਰ ਬਹਾਦਰ ਯੋਧੇ ਹੋਏ ਜਿਨ੍ਹਾਂ ਦਾ ਨਾਮ ਵੀ ਸਤਿਗੁਰੂ ਮਹਾਰਾਜ ਜੀ ਨੇ ਅਜਿੱਤ ਰੱਖ ਦਿੱਤਾ ਅਜੀਤ ਸਿੰਘ ਜਿਹੜਾ ਕਿਸੇ ਕੋਲੋਂ ਜਿੱਤਿਆ ਨਹੀਂ ਜਾ ਸਕਦਾ ਕਿਉਂਕਿ ਸਾਧ ਸੰਗਤ ਜੀ ਕੋਈ ਸਮਾਂ ਸੀ ਜਿਹੜੇ ਨਾਮ ਰੱਖੇ ਜਾਂਦੇ ਸੀ ਬੱਚਿਆਂ ਦੇ ਉਹ ਬੜੇ ਚੜ੍ਹਦੀ ਕਲਾ ਵਾਲੇ ਨਾਮ ਹੋਇਆ ਕਰਦੇ ਸੀ ਸਾਧ ਸੰਗਤ ਜੀ ਬਹਾਦਰਾਂ ਦੇ ਨਾਮ ਰੱਖੇ ਜਾਂਦੇ ਸੀ ਸੂਰਬੀਰ ਬਹਾਦਰਾਂ ਯੋਧਿਆਂ ਵਾਲੇ ਨਾਮ ਰੱਖੇ ਜਾਂਦੇ ਸਨ ਅੱਜ ਦਾ ਸਮਾਂ ਤੇ ਕੁਝ ਹੋਰ ਹੈ ਕਹਿੰਦੇ ਹਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਉੱਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ ਬੜਾ ਮਾਣ ਹੈ ਇਧਰ ਜਦੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 22 ਬਸੀਆਂ ਨੇ, 22 ਬਸੀਆਂ ਦਾ ਮੁਖੀ ਸੀ ਜਾਬਰ ਖਾਂ ਪਠਾਨ। ਸਾਧ ਸੰਗਤਰੀ, ਇਹ ਮੁਗਲ ਪਠਾਨ, ਇਹ ਜ਼ਾਲਮ ਆਪਣੇ ਇਲਾਕੇ ਦੇ ਵਿੱਚ ਬੜਾ ਪਾਪ ਕਰਦਾ, ਬੜਾ ਜ਼ੁਲਮ ਕਰਦਾ। ਸਾਧ ਸੰਗਤਰੀ ਇਲਾਕੇ ਦੇ ਵਿੱਚ ਦੱਸਦੇ ਨੇ, ਕੋਈ ਵੀ ਇਹਦੇ ਇਲਾਕੇ ਦੇ ਵਿੱਚ ਕੋਈ ਜੋੜਾ ਵਿਆਹ ਕੇ ਆਉਂਦਾ, ਕੋਈ ਨਵੀਂ ਬਹੂ ਲੈ ਕੇ ਆਉਂਦਾ ਹੈ, ਉਹ ਜਿਹੜੀ ਬਹੂ ਕੋਈ ਆਪਣੇ ਘਰ ਨਹੀਂ ਸੀ ਲਿਜਾ ਸਕਦਾ, ਉਹ ਪਹਿਲਾਂ ਜਾਬਰ ਖਾਂ ਪਠਾਨ ਆਪਣੇ ਕੋਲ ਰੱਖਦਾ ਸੀ ਡੋਲਾ। ਉਹਦੀ ਮਰਜ਼ੀ ਹੈ ਉਹ ਇੱਕ ਮਹੀਨਾ ਰੱਖੇ, ਦੋ ਮਹੀਨੇ ਰੱਖੇ, ਛੇ ਮਹੀਨੇ ਰੱਖੇ, ਜਦੋਂ ਉਹਦਾ ਦਿਲ ਕਰਦਾ ਸੀ ਉਸ ਵੇਲੇ ਉਹ ਫਿਰ ਡੋਲੇ ਨੂੰ ਛੱਡਦਾ ਸੀ, ਉਸ ਤੋਂ ਬਾਅਦ ਡੋਲਾ ਆਪਣੇ ਘਰ ਜਾਂਦਾ ਸੀ। ਸਾਧ ਸੰਗਤ ਜੀ ਇਹ ਬੜੀਆਂ ਮਨਿਆਈਆਂ ਕਰਦਾ ਹੈ, ਪਰ ਇਹਦੀਆਂ ਸ਼ਿਕਾਇਤਾਂ ਇਹਦੇ ਹਾਕਮਾਂ ਨੂੰ ਦਿੱਤੀਆਂ ਜਾਂਦੀਆਂ ਨੇ। ਪਰ ਸਾਧ ਸੰਗਤ ਜੀ ਜਿਹੜੇ ਹਾਕਮ ਨੇ, ਜਦੋਂ ਸਰਕਾਰੀ ਚੋਰਾਂ ਦੀ ਹੋ ਜਾਏ ਫਿਰ ਕਿਹਦੇ ਕੋਲ ਸ਼ਿਕਾਇਤ ਕਰਨੀ ਹੈ? ਜਦੋਂ ਮਨੁੱਖ ਤੇ ਬਿਪਤਾ ਬਣਦੀ ਉਹ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਕੋਲ ਜਾਂਦੇ, ਜੇ ਸਰਪੰਚ ਨਾ ਸੁਣੇ ਫਿਰ ਸਾਧ ਸੰਗਤ ਜੀ ਉੱਪਰ ਉਹ ਥਾਣੇ ਵਿੱਚ ਜਾਂਦੇ, ਥਾਣੇ ਤੇ ਨਾ ਸੁਣੇ ਫਿਰ ਐਸ ਐਸ ਪੀ ਕੋਲ ਜਾਂਦਾ, ਡੀ ਸੀ ਕੋਲ ਜਾਂਦਾ, ਡੀ ਸੀ ਨਾ ਸੁਣੇ ਫਿਰ ਮੁੱਖ ਮੰਤਰੀ ਕੋਲ ਜਾਂਦਾ, ਮੁੱਖ ਮੰਤਰੀ ਨਾ ਸੁਣੇ ਪ੍ਰਧਾਨ ਮੰਤਰੀ ਕੋਲ ਜਾਂਦਾ। ਜਦੋਂ ਸਰਕਾਰ ਹੀ ਸਾਰੀ ਚੋਰਾਂ ਦੀ ਹੋ ਜਾਏ ਫਿਰ ਫਰਿਆਦ ਕਿਹਦੇ ਕੋਲ ਕਰਨੀ? ਮੁਗਲਾਂ ਦਾ ਰਾਜ ਸੀ, ਮਨ ਆਈਆਂ ਕਰਦੇ ਸਨ, ਜਦੋਂ ਵੀ ਇਹਦੇ ਇਲਾਕੇ ਦੇ ਵਿੱਚ ਕੋਈ ਡੋਲਾ ਨਵਾਂ ਵਿਆਹ ਕੇ ਆਉਂਦਾ ਹੈ ਪਹਿਲਾਂ ਇਹ ਆਪਣੇ ਘਰ ਦੇ ਵਿੱਚ ਲਿਜਾਂਦੇ, ਤੇ ਸਾਧ ਸੰਗਤ ਜੀ ਇਹ ਮਨ ਆਈਆਂ ਕਰਦਾ, ਜਬਰ ਜਨਾਹ ਕਰਦਾ ਹੈ। ਤੇ ਜਿਹੜੇ ਲੋਕ ਸੀ ਇਲਾਕੇ ਦੇ ਬੜੇ ਦੁਖੀ ਸਨ, ਹੁਣ ਕੋਈ ਪੇਸ਼ ਨਹੀਂ ਸੀ ਜਾਂਦੀ, ਕਹਿੰਦੇ ਇੱਕ ਜੇਜੋਂ ਦੇ ਰਹਿਣ ਵਾਲਾ ਸੀ ਬ੍ਰਾਹਮਣ, ਸਾਧ ਸੰਗਤ ਜੀ ਉਹਦੀ ਦੇਵੀ ਦਾਸ ਬ੍ਰਾਹਮਣ ਜੀ ਦਾ ਨਾਮ ਹੈ, ਕਹਿੰਦੇ ਹਨ ਉਹ ਵੀ ਜਦੋਂ ਵਿਆਹ ਕੇ ਆਪਣਾ ਡੋਲਾ ਲੈ ਕੇ ਆਇਆ, ਇਧਰ ਜਾਬਰ ਖਾਨ ਦੀਆਂ ਫੌਜਾਂ ਘੁੰਮ ਰਹੀਆਂ ਸੀ, ਜਦੋਂ ਉਹਦਾ ਡੋਲਾ ਵੇਖਿਆ ਕਹਿੰਦੇ ਉਸੇ ਵੇਲੇ ਉਸ ਬ੍ਰਾਹਮਣ ਦੇ ਘਰ ਵਾਲੀ ਨੂੰ ਖੋਹ ਕੇ, ਉਹਦਾ ਡੋਲਾ ਖੋਹ ਕੇ ਸਾਧ ਸੰਗਤ ਜੀ ਜਾਬਰ ਖਾਨ ਪਠਾਨ ਦੇ ਮਹੱਲਾ ਵਿੱਚ ਪਹੁੰਚਾ ਦਿੱਤਾ। ਕਹਿੰਦੇ ਦੇਵੀ ਦਾਸ ਬ੍ਰਾਹਮਣ ਨੇ ਬੜੇ ਤਰਲੇ ਕੀਤੇ, ਕਿਰਪਾ ਕਰੋ ਮੇਰਾ ਡੋਲਾ ਛੱਡ ਦਿੱਤਾ ਜਾਵੇ, ਮੇਰੇ ਘਰਵਾਲੀ ਨੂੰ ਛੱਡ ਦਿੱਤਾ ਜਾਵੇ। ਪਰ ਕੌਣ ਤਰਲਿਆਂ ਨੂੰ ਸੁਣਦਾ ਸੀ, ਕੌਣ ਫਰਿਆਦਾਂ ਨੂੰ ਸੁਣਦਾ ਸੀ? ਕਿਸੇ ਨੇ ਫਰਿਆਦ ਨਾ ਸੁਣੀ, ਇਹਨੇ ਹਾਕਮਾਂ ਦੇ ਕੋਲ ਜਾ ਕੇ ਤਰਲੇ ਕੀਤੇ, ਕਹਿੰਦੇ ਹਨ ਪਰ ਕਿਸੇ ਨੇ ਇਹਦੀ ਫਰਿਆਦ ਨਾ ਸੁਣੀ। ਇਸ ਦੇਵੀ ਦਾਸ ਬ੍ਰਾਹਮਣ ਨੂੰ ਕਿਸੇ ਨੇ ਆਖਿਆ, ਦੇਵੀ ਦਾਸ ਜੇ ਤੂੰ ਚਾਹੁੰਦਾ ਕਿ ਮੇਰੇ ਘਰਵਾਲੀ ਇਹਨਾਂ ਪਾਪੀਆਂ ਦੇ ਜੰਗਲ ਵਿੱਚੋਂ ਛੁੱਟ ਜਾਵੇ, ਇੱਕ ਰਸਤਾ ਹੈ। ਉਹਨੇ ਆਖਿਆ ਵੀ ਉਹ ਕਿਹੜਾ? ਕਹਿਣ ਲੱਗਾ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਚਲੇ ਜਾ। ਆਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਉਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਬਾਜਾਂ ਵਾਲੇ ਆਸਣ ਲਾ ਕੇ ਬੈਠੇ ਨੇ, ਜਾ ਕੇ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਫਰਿਆਦ ਕਰ, ਉਹ ਗੁਰੂ ਕਲਗੀਧਰ ਪਾਤਸ਼ਾਹ ਤੇਰੀ ਫਰਿਆਦ ਸੁਣਨਗੇ। ਦੇਵੀ ਦਾਸ ਕਹਿਣ ਲੱਗਾ, ਮੈਂ ਗਰੀਬ ਹਾਂ, ਮੈਂ ਬ੍ਰਾਹਮਣ ਹਾਂ, ਮੇਰੀ ਫਰਿਆਦ ਕੌਣ ਸੁਣੇਗਾ? ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਮੇਰੀ ਫਰਿਆਦ ਸੁਣ ਲੈਣਗੇ। ਉਹਨੇ ਆਖਿਆ, ਗੁਰੂ ਨਾਨਕ ਦੇ ਘਰ ਦੀ ਮਰਜ਼ਾ ਹੈ। ਉਹਨਾਂ ਦੇ ਘਰ ਦੇ ਵਿੱਚ ਕਸ਼ਮੀਰ ਦੇ ਪੰਡਤਾਂ ਨੇ ਜਾ ਕੇ ਫਰਿਆਦ ਕੀਤੀ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਵਾਰ ਕੇ ਹਿੰਦ ਧਰਮ ਬਚਾ ਦਿੱਤਾ। ਉਹ ਤੇਰੀ ਸਹਾਇਤਾ ਨਾ ਕਰਨਗੇ, ਤੇਰੀ ਸਹਾਇਤਾ ਹੋਵੇਗੀ, ਜਾ ਕੇ ਤੂੰ ਇੱਕ ਵਾਰ ਜਾ ਕੇ ਫਰਿਆਦ ਕਰ, ਇਹ ਗੁਰੂ ਨਾਨਕ ਦਾ ਘਰ ਹੈ। ਸਾਧ ਸੰਗਤ ਜੀ ਜਿਹੜਾ ਫਰਿਆਦ ਸੁਣਦਾ ਹੈ, ਕਹਿੰਦੇ ਦੇਵੀ ਦਾਸ ਬ੍ਰਾਹਮਣ ਆਪਣੀਆਂ ਮੰਜ਼ਲਾਂ ਮੁਕਾਉਂਦਾ ਹੋਇਆ ਚੱਲਦਾ ਚੱਲਦਾ ਜਦੋਂ ਆਨੰਦਾਂ ਦੀ ਪੁਰੀ ਵਿੱਚ ਪਹੁੰਚਿਆ, ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ, ਦਰਬਾਰ ਵਿੱਚ ਖਲੋ ਕੇ ਨੇਤਰਾਂ ਚੋਂ ਜਲ ਵਹਾ ਕੇ ਰੋ ਰੋ ਕੇ ਫਰਿਆਦ ਲੱਗਾ ਕਰਨ। ਸਤਿਗੁਰ ਕਹਿਣ ਲੱਗੇ, ਭਾਈ ਦੁੱਖ ਕੀ ਹੈ, ਕਾਰਨ ਕੀ ਹੈ, ਤੁਸੀਂ ਰੋਂਦੇ ਕਿਉਂ ਹੋ? ਗੁਰੂ ਨਾਨਕ ਦੇ ਘਰ ਦੇ ਵਿੱਚ ਆਣ ਕੇ ਨੇਤਰਾਂ ਚੋਂ ਜਲ ਕੇ ਵਹਾਉਂਦੇ ਹੋ? ਦੇਵੀ ਦਾਸ ਦੀਆਂ ਭੁੱਬਾਂ ਨਿਕਲ ਗਈਆਂ, ਭੁੱਬਾਂ ਮਾਰ ਕੇ ਕਹਿਣ ਲੱਗਾ, ਸਤਿਗੁਰੂ ਜੀ ਮੈਂ ਹੁਸ਼ਿਆਰਪੁਰ ਦੇ ਇਲਾਕੇ ਤੋਂ ਆਇਆ ਹਾਂ, ਉੱਥੇ 22 ਬਸੀਆਂ ਦਾ ਪਠਾਨ ਜਾਬਰ ਖਾਨ ਪਠਾਨ ਹੈ, ਜਿਹੜਾ ਮਨ ਆਈਆਂ ਕਰਦਾ ਹੈ, ਜਿਹੜਾ ਗਰੀਬਾਂ ਦੀਆਂ ਧੀਆਂ ਦੀਆਂ ਪੱਤਾਂ ਲੁੱਟਦਾ ਹੈ, ਜਿਹੜਾ ਜਬਰ ਜਨਾਹ ਕਰਦਾ ਹੈ। ਸਤਿਗੁਰੂ ਜੀ ਅੱਜ ਉਸ ਜਾਬਰ ਖਾਨ ਪਠਾਨ ਨੇ ਮੇਰੇ ਘਰਵਾਲੀ ਖੋਲੀ ਹੈ, ਮੈਂ ਤਰਲੇ ਕਰ ਕਰਕੇ ਵੇਖ ਲਏ ਪਰ ਉਹਨਾਂ ਨੇ ਮੇਰੀ ਫਰਿਆਦ ਨਹੀਂ ਸੁਣੀ। ਮੈਂ ਗੁਰੂ ਨਾਨਕ ਦੇ ਘਰ ਚੋਂ ਆਸਰਾ ਲੈਣ ਵਾਸਤੇ ਆਇਆ ਹਾਂ, ਮੈਨੂੰ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਆਸਰਾ ਦਿੱਤਾ ਜਾਵੇ, ਜਿਵੇਂ ਦੇਵੀ ਦਾਸ ਬ੍ਰਾਹਮਣ ਸਤਿਗੁਰਾਂ ਨੂੰ ਬੇਨਤੀ ਕਰਦਾ ਹੈ। ਸੋ ਪਿਆਰ ਨਾਲ ਸਰਵਣ ਕਰੋ ਜੀ।
ਦੇਵੀ ਦਾਸ ਬ੍ਰਾਹਮਣ ਪੂਰੀ ਆਨੰਦ ਵਿੱਚ ਆਣ ਕੇ, ਦੇਵੀ ਦਾਸ
ਪਾਸ ਬ੍ਰਾਹਮਣ ਪੂਰੀ ਆਨੰਦ ਵਿੱਚ ਆਣ ਕੇ ਅੱਖੀਓ ਨੀਰਾ ਵਹਾ ਕੇ ਦੁਖੜਾ ਹੋਰ ਸੁਣਾਵੇ ਅੱਖੀਓ ਨੀਰਾ ਵਹਾ ਕੇ ਦੁਖੜਾ ਹੋਰ ਸੁਣਾਵੇ ਦਾਸ ਬ੍ਰਾਹਮਣ ਪੂਰੀ ਆਨੰਦ ਵਿੱਚ ਆਣ ਕੇ ਦੇਵੀ ਦਾਸ ਬ੍ਰਾਹਮਣ ਪੂਰੀ ਆਨੰਦ ਵਿੱਚ ਆਣ ਕੇ ਅੱਖੀਓ ਨੀਰਾ ਵਹਾ ਕੇ ਦੁਖੜਾ ਫੋਲ ਸੁਣਾਵੇ ਅੱਖੀਓ ਨੀਰਾ ਵਹਾ ਕੇ ਦੁਖੜਾ ਫੋਲ ਸੁਣਾਵੇ ਸਤਗੁਰ ਬਾਜਾਂ ਵਾਲਿਆ ਹੁੰਦੇ ਜ਼ੁਲਮ ਅਸਾਦੇ ਸਤਗੁਰ ਬਾਜਾਂ ਵਾਲਿਆ ਜਾਵਰ ਖਾਨ ਹੰਕਾਰੀ ਸਦਾ ਹੀ ਜ਼ੁਲਮ ਕਮਾਵੇ ਜਾਵਰ ਖਾਨ ਹੰਕਾਰੀ ਸਦਾ ਹੀ ਜ਼ੁਲਮ ਕਮਾਵੇ ਪੰਡਤਾਣੀ ਨੂੰ ਮੁਗਲ ਉਠਾ ਕੇ ਲੈ ਗਏ ਨੇ ਮੇਰੀ ਪੰਡਤਾਣੀ ਨੂੰ ਮੁਗਲ ਉਠਾ ਕੇ ਲੈ ਗਏ ਨੇ ਜੋਰਾ ਜਬਰੀ ਕਰਕੇ ਆਪਣਾ ਰੋਹ ਬਜਮਾਵੇ ਜੋਰਾ ਜਬਰੀ ਕਰਕੇ ਆਪਣਾ ਰੋਹ ਸਤਗੁਰ ਜੀ ਮੈਂ ਵੇਖੇ ਨੇ ਕਰਕੇ ਤਰਲੇ ਮਿਲਦਾ ਸਤਗੁਰ ਜੀ ਮੈਂ ਵੇਖੇ ਨੇ ਸਾਡੇ ਤਰਲਿਆਂ ਤੇਰਾ ਤਰਸ ਕੋਈ ਵੀ ਖਾਵੇ ਸਾਡੇ ਤਰਲਿਆਂ ਤੇਰਾ ਤਰਸ ਕੋਈ ਵੀ ਖਾਵੇ ਸਾਡੀ ਇੱਜ਼ਤ ਕੋਈ ਨਾ ਇੱਜ਼ਤਾਂ ਲੁੱਟਦੇ ਪਾਪੀ ਨੇ ਸਾਡੀ ਇੱਜ਼ਤ ਕੋਈ ਨਾ ਇੱਜ਼ਤਾਂ ਲੁੱਟਦੇ ਪਾਪੀ ਨੇ ਸਾਡੇ ਰੱਖਿਆ ਲੈ ਕੋਈ ਕੋਲ ਕੋਈ ਨਾ ਆਵੇ
ਰੱਖ ਲਾ ਲਾਦ ਗੁਰੂ ਜੀ ਗੁਰੂ ਨਾਨਕ ਦਰ ਆਇਆ ਰੱਖ ਲਾ ਲਾਦ ਗੁਰੂ ਜੀ ਗੁਰੂ ਨਾਨਕ ਦਰ ਆਇਆ ਤੇਰੇ ਬਿਨਾ ਸਹਾਰਾ ਹੋਰ ਨਜ਼ਰ ਨਾ
ਦੇਵੀ ਦਾਸ ਬ੍ਰਹਮਣ ਨੇ ਨੇਤਰਾਂ ਚੋਂ ਜਲ ਵਹਾ ਕੇ ਰੋ ਰੋ ਕੇ ਧੰਨ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿਚ ਫਰਿਆਦ ਕੀਤੀ ਬੇਨਤੀ ਕੀਤੀ ਸਤਿਗੁਰੂ ਜੀ ਇਹ ਜਿਹੜਾ ਜਾਬਰ ਖਾਨ ਪਠਾਨ ਹੈ ਇਹਨੇ ਇਲਾਕੇ ਦੇ ਵਿਚ ਬੜੀ ਆਤਮਚਾਈ ਹੋਈ ਹੈ ਸਾਡੇ ਗਰੀਬਾਂ ਦੀ ਕੋਈ ਬਾਂਹ ਨਹੀਂ ਫੜਦਾ ਅਸੀਂ ਬੜੇ ਹਾਕਮਾਂ ਦੇ ਅੱਗੇ ਜਾ ਕੇ ਤਰਲੇ ਪਾ ਪਾ ਕੇ ਵੇਖ ਲਏ ਪਰ ਸਤਿਗੁਰੂ ਜੀ ਕੋਈ ਹਾਕਮ ਸਾਡੀ ਸੁਣਦਾ ਨਹੀਂ ਇਸੇ ਵਾਸਤੇ ਅਸੀਂ ਗੁਰੂ ਨਾਨਕ ਦੇ ਘਰ ਦਾ ਸਹਾਰਾ ਲੈਣ ਵਾਸਤੇ ਮੈਂ ਆਇਆ ਹਾਂ ਕਿਰਪਾ ਕਰੋ ਮੇਰੀ ਪੰਡਤਾਣੀ ਨੂੰ ਮੇਰੇ ਘਰ ਵਾਲੀ ਨੂੰ ਇਸ ਪਾਪੀ ਜਾਬਰ ਖਾਨ ਦੇ ਜੰਗਲ ਦੇ ਵਿਚੋਂ ਛਡਾ ਦਿਓ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਦੇਵੀ ਦਾਸ ਬ੍ਰਹਮਣ ਦੀ ਫਰਿਆਦ ਸੁਣੀ ਗੁਰੂ ਨਾਨਕ ਦਾ ਘਰ ਇਸ ਘਰ ਦੇ ਵਿਚ ਕੋਈ ਅਮੀਰ ਆ ਜਾਏ ਕੋਈ ਗਰੀਬ ਆ ਜਾਏ ਸਾਧ ਸੰਗਤ ਦੀ ਜਿਹੜਾ ਭਾਵਨਾ ਲੈ ਕੇ ਆਉਂਦਾ ਹੈ ਜਿਹੜਾ ਨਿਮਾਣਾ ਬਣ ਕੇ ਅਰਦਾਸ ਕਰਦਾ ਜਿਹੜਾ ਇਸ ਘਰ ਦੇ ਵਿਚੋਂ ਆਸਰਾ ਲੈਣ ਵਾਸਤੇ ਆਉਂਦਾ ਉਹਨੂੰ ਗੁਰੂ ਨਾਨਕ ਦੇ ਘਰ ਦੇ ਵਿਚੋਂ ਆਸਰਾ ਮਿਲਦਾ ਹੈ ਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸੇ ਵੇਲੇ ਆਪਣੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਹੁਕਮ ਕੀਤਾ ਕਹਿਣ ਲੱਗੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਅਜੀਤ ਸਿੰਘ ਜੀ ਤੁਸੀਂ 500 ਸਿੰਘਾਂ ਦਾ ਜਥਾ ਲੈ ਜਾਓ ਜਾ ਕੇ ਉਸ ਪਾਪੀ ਜਾਬਰ ਖਾਨ ਪਠਾਨ ਨੂੰ ਬੰਨ ਕੇ ਲਿਆ ਕੇ ਆਨੰਦਪੁਰ ਸਾਹਿਬ ਦੀ ਧਰਤੀ ਵਿਚ ਹਾਜ਼ਰ ਕਰਨੇ ਇਸ ਬ੍ਰਾਹਮਣ ਨੂੰ ਨਾਲ ਲੈ ਜਾਓ ਇਹਦੇ ਕਲਵਾਲੀ ਛਡਵਾ ਕਰਕੇ ਉਹ ਇਹਦੇ ਕੋਲ ਇਹਦੇ ਹਵਾਲੇ ਕਰਕੇ ਫਿਰ ਉਸ ਪਾਪੀ ਜਾਬਰ ਖਾਨ ਨੂੰ ਬੰਨ ਕੇ ਲਿਆਓ ਸਾਡੇ ਕੋਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਜਿਵੇਂ ਸਤਿਗੁਰੂ ਜੀ ਬਚਨ ਕਰਦੇ ਨੇ ਜਿਵੇਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜਾਂਦੇ ਨੇ ਤੇ ਜਿਵੇਂ ਪਾਪੀ ਜਾਬਰ ਖਾਨ ਦੇ ਕੀਤੇ ਹੋਏ ਕਰਮਾਂ ਦੀ ਸਜ਼ਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਿੰਦੇ ਨੇ ਸੋ ਇਸ ਤੋਂ ਅਗਲੇ ਇਤਿਹਾਸ ਦਾਸ ਆਉਣ ਵਾਲੇ ਸਮੇਂ ਦੇ ਵਿਚ ਬੇਨਤੀ ਕਰਨਗੇ ਸਮਾਂ ਸਮਾਪਤ ਹੈ ਭੁੱਲਾਂ ਚੁੱਕਾਂ ਦੀਆਂ ਖਿਮਾਂ ਬਖਸ਼ਣੀਆਂ ਇਤਿਹਾਸ ਦਾ ਸਤਿਕਾਰ ਕਰਦੇ ਹੋਏ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਜਨਮ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਬੇਅੰਤ ਗੁਰੂ ਕੀਆਂ ਸੰਗਤਾਂ ਵੱਲੋਂ ਬੇਅੰਤ ਗੁਰੂ ਕੇ ਪਿਆਰ ਵਾਲਿਆਂ ਵੱਲੋਂ ਬੇਅੰਤ ਮਾਇਆ ਦੇ ਗੱਫੇ ਹਾਜ਼ਰ ਹੁੰਦੇ ਨੇ ਗਰੀਬ ਨਵਾਰ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਸਾਰੀਆਂ ਸੰਗਤਾਂ ਨੂੰ ਦਰੋਂ ਕੋਲੋਂ ਖੁਸ਼ੀਆਂ ਬਖਸ਼ਣ ਚੜ੍ਹਦੀ ਕਲਾ ਦਾ ਜੀਵਨ ਬਖਸ਼ਣ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤਿੰਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿਚ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਤਿਗੁਰੂ ਜੀ ਕਿਰਪਾ ਕਰਨ ਆਪ ਸਮੂਹ ਸੰਗਤਾਂ ਦੇ ਸਿਰ ਤੇ ਸਦਾ ਆਪਣਾ ਮੇਰ ਭਰਿਆ ਹੱਥ ਰੱਖਣ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਹਰ ਮਦਾਨੇ ਫਤਿਹ ਬਖਸ਼ਣ ਸੁਦਾਸ ਇਹਨੇ ਹੀ ਬਚਨ ਕਹਿੰਦੇ ਹੋਏ ਖਿਮਾ ਦੇ ਜਾਚਕ ਹਨ। ਆਉਣ ਵਾਲਾ ਸਮਾਂ ਭਾਈ ਸਾਹਿਬ ਜੀ ਦੇ ਪਾਸੋਂ ਸਰਵਣ ਕਰੋ, ਦਾਸਾਂ ਨੂੰ ਭੁੱਲਾਂ ਚੁੱਕਾਂ ਦੀਆਂ ਖਿਮਾ ਬਖਸ਼ੋ, ਪਿਆਰ ਦੇ ਨਾਲ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।